पई हुए तारनक त्रोध समय ए कह जो कथा कमावे निजते बंदिश में संतोखी हुए प्रालब्ध कर आवे जुए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुड़े। वड्डे भाग हैं नौवें पातशाह धर्म दे राखे धन गुरु तेग बहादुर साहब जी महाराज जी दे पवित्र स्थान ते दसां पातशाहियां दी आत्मक जागदी जोत श्री गुरु ग्रंथ साहब जी महाराज जी दी पावन पवित्र हजूरी च हर रोज जुड़ के संध्या वेले दे दवाना च एकत्र होके श्री गुरु प्रताप सूरज ग्रंथ दी चल रही लड़ीवार कथा छेवें पातशाह धन गुरु हरगोबिंद साहब जी का पवित्र इतिहास बहुत ही अदब सत्कार श्रद्धा सहित आप जी सरवण कर रहे। छेवें पातशाह दे चरणा च कुछ सिखाए ने सतगुरां ने तिन्हां नूं उपदेश दिता है भाई सिखो चौदां गुण वक्ते दे हुंदे ने चौदां स्रोते दे हुंदे आ। वक्ते ते स्रोते दोहां विच जे चौदां चौदां गुण संपूर्ण होण उथे वक्ते अंदर भी ब्रह्म ज्ञान पैदा हुंदा ते स्रोते अंदर भी ज्ञान दी पैदावर हुंदी है। उन्हां चौदां चौदां गुणां दा वेरवा भी सतगुरां ने दिता है के वक्ते च चौदां गुण केड़े होने चाहिदे ने स्रोते च केड़े होने चाहिदे हन। ए कथा आप जी ने कल दे प्रसंग च सरवण भी कीती है। फिर कुछ सिख सतगुरां दे चरणां च आए बेनती करके कहण लगे महाराज जिहड़े सिख बाणी पढ़दे ने विचारदे ने उन्हां दी कल्याण तां हुंदी है पर कई क लोग ऐसे भी ने जेड़े बाणी भी पढ़ते ने पर विकार भी नहीं छड़दे ज्ञान बद हो के रहिंदे ने उन्हां नूं कोई समझावे तो समझदे नहीं उन्हां दा की बनेगा। सतगुरां ने आख्या भाई जेड़े ज्ञान बद जीव ने उन्हां दी कदे भी मुक्ति नहीं हो सकती। जग्यासु ते अग्ञानी गुरबाणी दे मुताबक चल के मुक्त हो जांदा है पर जिन्हू इस गल का भरम होवे कि मैं ज्ञानवान हां ज्ञानी हां ओ ना तो संगत विच जांदा ना किसी महापुरख साधु कोलो जाके कोई वचन सुनदा है ओ अपने ही हंकार विच मत्या रहिंदा है इस करके उहदी कदे भी कल्याण नहीं हुंदी। ए उपदेश जगत गुरु पातशाह जी महाराज जी ने दिता है। आओ ये उपदेश सिर्फ उन्हां सिखां वास्ते नहीं जिहड़े उदों सतगुरां कोल आ रहे सन। गुरु साहब दा उपदेश हर समय हर वक्त संसार दे लोकां दी संसार दे जीवां दी अगवाई करदा है। जे अज तों हजारां साल पहला इह सूरज दा प्रकाश सी उदों लोकां वास्ते लाहेवंद सी ते अज भी इह सूरज दा प्रकाश साडे सारयां वास्ते लाहेवंद है। ਇਦਾਂ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਹੈ ਉਹ ਸੂਰਜ ਦੇ ਪ੍ਰਕਾਸ਼ ਦੇ ਸਮਾਨ ਹਰ ਵਕਤ ਹਰ ਇੱਕ ਪ੍ਰਾਣੀ ਵਾਸਤੇ ਲਾਹੇਵੰਦ ਹੈ ਲਾਭਦਾਇਕ ਹੈ। ਇਸ ਕਰਕੇ ਇਹ ਉਪਦੇਸ਼ ਜਿਹੜੇ ਗੁਰੂ ਸਾਹਿਬ ਜੀ ਦੇ ਰਹੇ ਨੇ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਸੁਣਨੇ ਚਾਹੀਦੇ ਨੇ ਕਿ ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਕਹਿ ਰਹੇ ਨੇ। हर एक ने समझना कि मैनू ए उपदेश दिता सतगुरां ने उपदेश गुरु साहब सीधा मैनू दे रहे। ਏਦਾਂ ਦੀ ਸਾਡੇ ਸਾਰਿਆਂ ਅੰਦਰ ਬਿਰਤੀ ਤੇ ਧਾਰਨਾ ਹੋਣੀ ਚਾਹੀਦੀ ਹੈ, ਤਾਂ ਕਥਾ ਦਾ ਰਸ ਆਉਂਦਾ ਹੈ। ਔਰ ਜਿਹੜੇ ਉਪਦੇਸ਼ ਗੁਰੂ ਸਾਹਿਬਾਨ ਨੇ ਦਿੱਤੇ ਨੇ ਉਹਨਾਂ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਸਤੇ ਚਾਹੋ ਤੇ ਉਤਸ਼ਾਹ ਵੀ ਤਾਂ ਹੀ ਪੈਦਾ ਹੁੰਦਾ ਹੈ। ਆਓ ਸਾਰੇ ਸੁਰਤੀਆਂ ਜੋੜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਕਿਉਂ ਪਏ ਸਿੰਘਣ ਮੱਗੂ ਦੋਏ ਤਿਖਾਣ, ਕਰਨ ਕਾਰਨ ਮੈਂ ਬਹੁਤ ਸੁਜਾ।
ਇਹ ਦੋ ਸਿੱਖ ਨੇ, ਇੱਕ ਦਾ ਨਾਂ ਹੈ ਭਾਈ ਤਿੰਗਣ ਤੇ ਦੂਜੇ ਦਾ ਨਾਂ ਹੈ ਭਾਈ ਮੱਧੂ। ਭਾਈ ਤਿੰਗਣ ਤੇ ਭਾਈ ਮੱਧੂ ਇਹ ਦੋਵੇਂ ਤਰਖਾਣ ਸੀ। ਤਰਖਾਣਾ ਦਾ ਕੰਮ ਕੀ ਹੁੰਦਾ? ਲੱਕੜੀ ਦਾ ਕੰਮ ਕਰਨਾ, ਲੱਕੜੀ ਦੇ ਦਰਵਾਜੇ ਬਣਾਉਣੇ, ਲੱਕੜੀ ਦਾ ਹੋਰ ਬਹੁਤ ਸਾਜੋ ਸਮਾਨ ਜੋ ਵਰਤੋਂ ਵਿਚ ਆਉਂਦਾ ਉਹ ਤਿਆਰ ਕਰਨਾ। ਭਾਈ ਤਿੰਗਣ ਤੇ ਭਾਈ ਮੱਧੂ ਜੀ ਲੱਕੜੀ ਦਾ ਕੰਮ ਕਰਦੇ ਸੀ, ਤਰਖਾਣ ਸਨ, ਤੇ ਜਿਹੜੀ ਇਹ ਕਾਰ ਕਰਦੇ ਸੀ ਉਸ ਕਾਰ ਵਿਚ ਬੜੇ ਸਿਆਣੇ ਸੀ। ਬੜੇ ਬੜੇ ਸੋਹਣੇ ਦਰਵਾਜੇ, ਬਾਰੀਆਂ, ਪੀੜੀਆਂ, ਕੁਰਸੀਆਂ ਉਹ ਇਹ ਤਿਆਰ ਕਰ ਲਿਆ ਕਰਦੇ ਸੀ, ਲੱਕੜੀ ਦਾ ਸਮਾਨ ਬਣਾਇਆ ਕਰਦੇ ਸਨ।
ਰਹੇ ਗੁਰੂ ਹਰਗੋਬਿੰਦ ਤੀਰੇ, ਨਿਤ ਲੰਗਰ ਕੀ ਲੱਕੜੀ ਚੀਰੇ।
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕੋਲ ਦੋਵੇਂ ਰਹਿੰਦੇ ਸੀ, ਭਾਈ ਤਿੰਗਣ ਤੇ ਭਾਈ ਮੱਧੂ ਦੋਵੇਂ ਸਤਿਗੁਰੂ ਛੇਵੇਂ ਪਾਤਸ਼ਾਹ ਕੋਲ ਰਹਿੰਦੇ ਸਨ, ਮਹਾਰਾਜ ਜੀ ਦੀ ਸੰਗਤ ਕਰਦੇ ਸਨ। ਉਧਰ ਜਦੋਂ ਗੁਰੂ ਕੇ ਲੰਗਰਾਂ ਦੇ ਵਿਚ ਲੱਕੜਾਂ ਚੀਰਨ ਦੀ ਲੋੜ ਹੁੰਦੀ ਸੀ ਤੇ ਜਾ ਕੇ, ਕਿਉਂਕਿ ਤਰਖਾਣ ਸੀ, ਲੱਕੜੀ ਦਾ ਕੰਮ ਕਰਨਾ ਇਹਨਾਂ ਨੂੰ ਆਉਂਦਾ ਸੀ, ਇਹ ਗੁਰੂ ਕੇ ਲੰਗਰਾਂ ਵਿਚ ਜਾ ਕੇ ਲੱਕੜਾਂ ਚੀਰਦੇ ਸਨ।
ਮੰਜੇ ਬਹੁਤ ਚੌਕੀਆਂ ਕਰੇ,
ਲੱਕੜੀ ਦੇ ਮੰਜੇ ਬਣਾਉਣੇ ਸਿੱਖਾਂ ਵਾਸਤੇ, ਬਹਿਣ ਵਾਸਤੇ ਲੱਕੜੀ ਦੀਆਂ ਚੌਂਕੀਆਂ ਤਿਆਰ ਕਰਨੀਆਂ, ਚੌਂਕੀਆਂ ਬਣਾਉਣੀਆਂ।
ਸਤਿਗੁਰ ਕੇ ਘਰ ਮੈਂ ਸੋ ਧਰੇ,
ਏਦਾਂ ਇਹਨਾਂ ਨੇ ਮੰਜੇ ਤਿਆਰ ਕਰਕੇ, ਲੱਕੜੀ ਦੇ ਮੰਜੇ ਤਿਆਰ ਕਰਨੇ, ਪਾਵੇ ਚੂਲਾ ਕੱਸ ਕੇ ਚੰਗੀ ਤਰ੍ਹਾਂ ਵਧੀਆ ਮੰਜੇ ਬਣਾਉਣੇ, ਤੇ ਫਿਰ ਬਹਿਣ ਵਾਸਤੇ ਥੱਲੇ ਬਹਿਣ ਵਾਸਤੇ ਚੌਂਕੀਆਂ ਤਿਆਰ ਕਰਨੀਆਂ, ਉਹ ਵੀ ਲੱਕੜੀ ਦੀਆਂ, ਉਹ ਤਿਆਰ ਕਰਕੇ ਸਤਿਗੁਰਾਂ ਦੇ ਘਰ ਦੇ ਵਿਚ ਰੱਖਿਆ ਕਰਦੇ ਸਨ।
ਪਰ ਸਿੱਖ ਕੇ ਕਾਰਜ ਹੋਏ, ਕਰਕੇ ਪ੍ਰੇਮ ਬਣਾਵੇ ਸੋਏ।
ਹੋਰ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਜੇ ਕਿਸੇ ਗੁਰਸਿੱਖ ਦੇ ਘਰ ਵਿਚ ਲੱਕੜੀ ਦੇ ਕੰਮ ਦੀ ਲੋੜ ਹੁੰਦੀ ਸੀ, ਕਿਸੇ ਦਾ ਕੋਈ ਮੰਜਾ ਟੁੱਟਿਆ ਹੋਣਾ ਜਾਂ ਕਿਸੇ ਦੀ ਕੋਈ ਬਾਰੀ ਜਾਂ ਦਰਵਾਜਾ ਟੁੱਟਿਆ ਹੋਣਾ, ਤੇ ਇਹਨਾਂ ਨੇ ਜਾ ਕੇ ਉਹਨਾਂ ਗੁਰਸਿੱਖਾਂ ਦੇ ਘਰ ਵੀ ਕੰਮ ਕਰਨਾ, ਬੜੇ ਪਿਆਰ ਨਾਲ, ਬੜੇ ਪ੍ਰੇਮ ਨਾਲ ਗੁਰਸਿੱਖਾਂ ਦੇ ਘਰ ਦੇ ਵਿਚ ਵੀ ਟੁੱਟੀਆਂ ਮੰਜੀਆਂ ਜਾਂ ਹੋਰ ਅਨੇਕ ਪ੍ਰਕਾਰ ਦਾ ਜਿਹੜਾ ਲੱਕੜੀ ਦਾ ਕੰਮ ਹੁੰਦਾ ਹੈ, ਇਹ ਦੋਵੇਂ ਸਿੱਖ ਜਾ ਕੇ ਬੜੇ ਪਿਆਰ ਨਾਲ, ਪ੍ਰੇਮ ਨਾਲ ਕਰਦੇ ਤੇ ਬਣਾਉਂਦੇ ਨੇ।
ਕਥਾ ਕੀਰਤਨ ਸ਼ਬਦ ਉਚਾਰ, ਸੁਣੇ ਪ੍ਰੇਮ ਤੇ ਕਾਜ ਵਿਚਾਰ।
ਫਿਰ ਇਹਨਾਂ ਦੋਹਾਂ ਦਾ ਜਿੱਥੇ ਇਹ ਕੰਮ ਸੀ, ਲੱਕੜੀ ਦਾ ਕੰਮ ਕਰਦੇ ਸੀ, ਪੈਸਾ ਨਹੀਂ ਸੀ ਲੈਂਦੇ ਕਿਸੇ ਕੋਲੋਂ, ਨਿਸ਼ਕਾਮ ਹੋ ਕੇ ਸੇਵਾ ਕਰਦੇ ਸਨ। ਫਿਰ ਜਦੋਂ ਕਥਾ ਹੋਣੀ, ਗੁਰਬਾਣੀ ਦਾ ਕੀਰਤਨ ਹੋਣਾ, ਸ਼ਬਦ ਦਾ ਪਾਠ ਹੋਣਾ, ਇਹਨਾਂ ਨੇ ਕੋਲ ਬਹਿ ਕੇ ਬੜੇ ਪਿਆਰ ਨਾਲ ਸਾਰੇ ਕੰਮ ਧੰਦੇ ਤਿਆਗ ਕੇ, ਸਾਰੇ ਕੰਮ ਵਿਸਾਰ ਕੇ, ਬੜੇ ਅਦਬ ਨਾਲ, ਸਤਿਕਾਰ ਨਾਲ ਬਹਿ ਕੇ ਗੁਰਬਾਣੀ ਦਾ ਕੀਰਤਨ ਸੁਣਨਾ।
ਪਾਛਲ ਰਾਤ ਹੋਏ ਸਬਦਾਂ, ਪੂਰਬ ਆਪ ਕਰੇ ਇਸ਼ਨਾਨ।
ਫਿਰ ਇਹਨਾਂ ਨੇ ਨਾਲੇ ਤਾਂ ਵੇਖੋ ਸਾਰਾ ਦਿਨ ਮਿਹਨਤ ਕਰਨੀ, ਰਾਤ ਨੂੰ ਜਦੋਂ ਆਰਾਮ ਕਰਨਾ ਤੇ ਪਹਿਲਾਂ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠ ਜਾਣਾ, ਪਿਛਲੀ ਰਾਤ ਪਿਛਲੇ ਪੈਰ ਸਭ ਤੋਂ ਪਹਿਲਾਂ ਉੱਠ ਕੇ ਇਹਨਾਂ ਨੇ ਤਿਆਰ ਬਰ ਤਿਆਰ ਹੋ ਕੇ, ਸਾਵਧਾਨ ਹੋ ਕੇ ਇਸ਼ਨਾਨ ਕਰਨਾ।
ਜਲ ਨਿਕਾਸ ਪੁਨ ਸਿੱਖ ਨਵਾਵੇ,
ਆਪ ਇਹਨਾਂ ਨੇ ਪਹਿਲਾਂ ਇਸ਼ਨਾਨ ਕਰ ਲੈਣਾ, ਤਿਆਰ ਬਰ ਤਿਆਰ ਹੋ ਜਾਣਾ। ਜਦੋਂ ਬਾਅਦ ਚ ਦੂਜੇ ਗੁਰਸਿੱਖਾਂ ਨੇ ਉੱਠਣਾ, ਉਹਨਾਂ ਗੁਰਸਿੱਖਾਂ ਨੂੰ ਫੇਰ ਇਹਨਾਂ ਨੇ ਖੂਹ ਚੋਂ ਪਾਣੀ ਕੱਢ ਕੱਢ ਕੇ ਇਸ਼ਨਾਨ ਕਰਾਉਣਾ। ਏਦਾਂ ਦੀ ਭਾਵਨਾ ਇਹਨਾਂ ਦੋਵਾਂ ਸਿੱਖਾਂ ਚ, ਭਾਈ ਤਿੰਗਣ ਤੇ ਭਾਈ ਮੱਧੂ ਜੀ ਵਿਚ, ਕਿ ਪਿਛਲੇ ਪੈਰ ਉੱਠ ਕੇ ਆਪ ਇਸ਼ਨਾਨ ਪਾਣੀ ਕਰਕੇ ਸਾਵਧਾਨ ਤਿਆਰ ਹੋ ਜਾਣਾ, ਤੇ ਬਾਅਦ ਵਿਚ ਜਿੰਨੇ ਗੁਰਸਿੱਖਾਂ ਨੇ ਉੱਠਣਾ ਉਹਨਾਂ ਸਾਰਿਆਂ ਨੂੰ ਇਸ਼ਨਾਨ ਕਰਾਉਣਾ।
ਇਸ ਦਿਨ ਸੱਤ ਨਾਮ ਲਿਵ ਲਾਵੇ,
ਇਹਨਾਂ ਇਹ ਰਾਤ ਦਿਨ ਸੱਚੇ ਨਾਮ ਨਾਲ ਲਿਵ ਲਾ ਕੇ ਰੱਖਦੇ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜੋ ਵੀ ਕੰਮ ਕਰਦੇ ਨੇ ਹਰ ਇੱਕ ਕਿਰਤ ਬਿਰਤ ਕਰਦੇ ਆ ਵਾਹਿਗੁਰੂ 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 ਇਹ ਨਾਮ ਹੀ ਜਪੀ ਜਾਂਦੇ। ਉੱਠਦਿਆਂ ਬਹਿੰਦਿਆਂ ਹਰ ਵੇਲੇ ਵਾਹਿਗੁਰੂ 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 ਦਾ ਜਾਪ ਜਪਦੇ ਨੇ।
ਇਨਕੋ ਅੰਤ ਸਮਾਂ ਤਿਨਕੋ ਜਬ ਪਇਓ, ਪ੍ਰਥਮ ਇਸ਼ਨਾਨ ਸੁਦਾ ਸਰ ਕੀਓ।
ਸਾਹਿਬ ਜੀ ਹੁਣ ਅੰਤਲਾ ਸਮਾਂ ਸਾਰਿਆਂ ਦਾ ਆਉਂਦਾ ਹੈ। ਭਾਈ ਧਿੰਗਣ ਤੇ ਮੱਧੂ ਜੀ ਦਾ ਜਦੋਂ ਅੰਤਲਾ ਸਮਾਂ ਆਇਆ, ਇਕੱਠੇ ਇੱਕੋ ਦਿਨ ਇਨ੍ਹਾਂ ਨੇ ਸਰੀਰ ਤਿਆਗਿਆ। ਇੰਨਾ ਪਿਆਰ ਸੀ ਦੋਵਾਂ ਵਿਚ। ਕਹਿੰਦੇ ਇਸ਼ਨਾਨ ਇਨ੍ਹਾਂ ਨੇ ਸਰੀਰ ਤਿਆਗਣ ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ ਜਾ ਕੇ, ਸੁਧਾ ਸਰ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਜਾ ਕੇ ਬੜੇ ਪਿਆਰ ਨਾਲ ਇਸ਼ਨਾਨ ਕੀਤਾ।
ਜਿਤਕ ਪਦਾਰਥ ਨਿਕਟ ਨਿਆਰੇ, ਨਿਜ ਕਰਤੇ ਰੰਕਨ ਦੇ ਸਾਰੇ।
ਜਿੰਨੇ ਇਨ੍ਹਾਂ ਕੋਲ ਪਦਾਰਥ ਸੀ, ਵਾਧੂ ਕੱਪੜੇ ਬਸਤਰ ਸਨ ਜਾਂ ਹੋਰ ਚੀਜ਼ਾਂ ਸੀ, ਇਨ੍ਹਾਂ ਨੂੰ ਪਤਾ ਸੀ ਵੀ ਹੁਣ ਸਾਡੇ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ, ਅਸੀਂ ਤਾਂ ਸਰੀਰ ਤਿਆਗਣ ਲੱਗੇ। ਉਹ ਜਿੰਨੇ ਪਦਾਰਥ ਸੀ ਨਾ ਦੋਵਾਂ ਦੇ ਕੋਲ, ਇਨ੍ਹਾਂ ਨੇ ਸਾਰਾ ਕੁਝ ਦਾਨ ਕਰ ਦਿੱਤਾ। ਜੋ ਵੀ ਕੁਝ ਸੀ ਇਨ੍ਹਾਂ ਦੇ ਕੋਲ, ਉਹ ਲੋੜਵੰਦਾਂ ਨੂੰ ਜਿਹੜੇ ਜਾਚਕ ਮੰਗਤੇ ਸਨ ਉਹਨਾਂ ਨੂੰ ਸਭ ਕੁਝ ਦਾਨ ਕਰ ਦਿੱਤਾ।
ਵਾਹਿਗੁਰੂ ਸਿਮਰਤ ਤਨ ਛੋਰਾ, ਗੁਰਬਿਨ ਕਰਿਓ ਨਾ ਮਨ ਕਿਸ ਓਰਾ।
ਕਹਿੰਦੇ ਵਾਹਿਗੁਰੂ 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 ਕਹਿੰਦਿਆਂ ਇਨ੍ਹਾਂ ਨੇ ਆਪਣੇ ਸਰੀਰ ਦਾ ਤਿਆਗ ਕਰ ਦਿੱਤਾ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਆਪਣੇ ਸਰੀਰ ਦੋਵਾਂ ਨੇ ਛੱਡ ਦਿੱਤੇ। ਭਾਈ ਧਿੰਗਣ ਤੇ ਭਾਈ ਮੱਧੂ ਦੋਵਾਂ ਨੇ ਇਕੱਠਿਆਂ ਹੀ ਆਪਣੇ ਸਰੀਰ ਤਿਆਗ ਦਿੱਤੇ। ਸਤਿਗੁਰਾਂ ਤੋਂ ਬਿਨਾਂ ਆਪਣਾ ਮਨ ਕਿਸੇ ਹੋਰ ਪਾਸੇ ਨਹੀਂ ਜੋੜਿਆ, ਸਿਰਫ ਗੁਰੂ ਨਾਲ ਹੀ ਮਨ ਜੋੜਿਆ ਹੋਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨਾਲ ਹੀ ਸੁਰਤ ਜੋੜੀ ਹੋਈ, ਔਰ ਗੁਰੂ ਚਰਨਾਂ ਨਾਲ ਸੁਰਤ ਜੋੜਦਿਆਂ ਵਾਹਿਗੁਰੂ 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 ਕਹਿੰਦਿਆਂ ਆਪਣਾ ਤਨ ਆਪਣਾ ਸਰੀਰ ਤਿਆਗ ਦਿੱਤਾ।
ਸਿੱਖ ਚਿਖਾ ਪਰ ਜਬ ਲੈ ਗਏ, ਸ੍ਰੀ ਹਰਗੋਬਿੰਦ ਪਹੁੰਚਤ ਪਏ।
ਜਦੋਂ ਇਹ ਸਰੀਰ ਤਿਆਗ ਗਏ, ਜਿੰਨੇ ਗੁਰਸਿੱਖ ਸੀ ਉਹ ਬੜੇ ਹੈਰਾਨ ਹੋਏ ਵੀ ਇਕੱਠਿਆਂ ਹੀ ਦੋਵਾਂ ਨੇ ਸਰੀਰ ਤਿਆਗਿਆ। ਇਨ੍ਹਾਂ ਦੇ ਅੰਤਮ ਸੰਸਕਾਰ ਦਾ ਪ੍ਰਬੰਧ ਕੀਤਾ। ਜਦੋਂ ਚਿਖਾ ਤਿਆਰ ਕਰਕੇ ਇਨ੍ਹਾਂ ਦੋਹਾਂ ਦੇ ਸਰੀਰ ਚਿਖਾਵਾਂ ਵਿਚ ਰੱਖੇ ਹਨ, ਇੰਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਉੱਥੇ ਪਹੁੰਚ ਗਏ।
ਦੋਨੋ ਕੋ ਕਰਤੇ ਸਤਿਕਾਰਾ, ਪਿੱਛੇ ਗੋ ਪ੍ਰਸੰਗ ਉਚਾਰਾ।
ਦੋਹਾਂ ਦੇ ਸਰੀਰਾਂ ਦਾ ਜਿਹੜਾ ਸੰਸਕਾਰ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ। ਆਪ ਸਤਿਗੁਰਾਂ ਨੇ ਆਪਣੇ ਹੱਥੀਂ ਦੋਹਾਂ ਦੇ ਅੰਗੀਠੇ ਨੂੰ ਅਗਨ ਭੇਟ ਕੀਤੀ, ਤੇ ਬਾਅਦ ਵਿਚ ਇਨ੍ਹਾਂ ਦੋਹਾਂ ਬਾਰੇ, ਕਿਉਂਕਿ ਇਹ ਗੁਪਤ ਹੀ ਰਹਿੰਦੇ ਸੀ, ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦੇ, ਬਸ ਸੇਵਾ ਚ ਹੀ ਲੱਗੇ ਰਹਿਣਾ, ਲੱਕੜੀ ਦਾ ਕੰਮ ਕਰਦੇ ਸੀ। ਜੇ ਵੇਲ ਮਿਲਣਾ ਤੇ ਗੁਰੂ ਕੀ ਸੰਗਤ ਵਿਚ ਬਹਿ ਕੇ ਕੀਰਤਨ ਸੁਣਨਾ, ਕਥਾ ਸੁਣਨੀ, ਬਾਣੀ ਸੁਣਦੀ, ਕੋਈ ਕਿਸੇ ਨਾਲ ਗੱਲ ਕਰਦੇ ਹੀ ਨਹੀਂ ਸਨ, ਗੁਪਤ ਹੀ ਰਹਿੰਦੇ ਸੀ। ਜਦੋਂ ਸੰਸਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਇਨ੍ਹਾਂ ਦਾ, ਤੇ ਸਤਿਗੁਰੂ ਜੀ ਨੇ ਫਿਰ ਸਾਰੇ ਸਿੱਖਾਂ ਨੂੰ ਇਨ੍ਹਾਂ ਦਾ ਪ੍ਰਸੰਗ ਸੁਣਾਇਆ। ਇਨ੍ਹਾਂ ਬਾਰੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਦੱਸਿਆ।
ਇਹ ਨਲ ਨੀਲੋ ਤੇ ਅਵਤਾਰ ਕਰੀ ਬਿਨੈ ਇਨਹੋ ਇੱਕ ਬਾਰ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਇਹ ਜਿਹੜੇ ਦੋਵੇਂ ਸਿੱਖ ਸੀ ਨਾ, ਭਾਈ ਧਿੰਗਣ ਤੇ ਭਾਈ ਮੱਧੂ, ਇਹ ਨਲ ਤੇ ਨੀਲ ਦਾ ਅਵਤਾਰ ਸਨ। ਦੇਵਤੇ ਨੇ ਨਲ ਤੇ ਨੀਲ ਦੋਵੇਂ, ਉਹਨਾਂ ਦਾ ਇਹ ਦੋਵੇਂ ਅਵਤਾਰ ਸੀ ਨਲ ਤੇ ਨੀਲ ਦਾ, ਇਸ ਕਰਕੇ ਦੋਵੇਂ ਇਕੱਠੇ ਰਹਿੰਦੇ ਸੀ। ਇਨ੍ਹਾਂ ਨੇ ਇੱਕ ਵਾਰ ਸਾਡੇ ਅੱਗੇ ਬੇਨਤੀ ਕੀਤੀ, ਇਹ ਦੋਵੇਂ ਨਲ ਨੀਲ ਦਾ ਅਵਤਾਰ ਸੀ, ਤੇ ਇਨ੍ਹਾਂ ਨੇ ਸਾਡੇ ਅੱਗੇ ਇੱਕ ਵਾਰ ਬੇਨਤੀ ਕੀਤੀ ਤੇ ਸਾਨੂੰ ਕਹਿਣ ਲੱਗੇ,
ਹਮਕੋ ਭਗਤ ਦੇ ਬ੍ਰਹਮ ਗਿਆਨ।
ਇਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਨੂੰ ਭਗਤੀ ਤੇ ਬ੍ਰਹਮ ਗਿਆਨ ਦੀ ਦਾਤ ਚਾਹੀਦੀ।
ਓ ਮੈਂ ਲੀਨ ਆਨੰਦ ਮਾਨ,
ਔਰ ਅਸੀਂ ਦੋਵੇਂ ਪਰਮ ਆਨੰਦ ਦੇ ਵਿਚ ਲੀਨ ਹੋਣਾ ਚਾਹੁੰਦੇ, ਭਗਤੀ ਕਰਦਿਆਂ ਕਰਦਿਆਂ ब्रह्म ज्ञान नूं प्राप्त करके परम आनंद दे विच असीं लीन होना चाहुंदे हां।
तब हमने उचर्यो तिस काल और कामना करह निहाल।
उस वक्त असीं इन्हां नूं कहा सी भाई चंगा फिर तुसीं मात लोक च आ जाओ, तुहाडी कामना सतगुरु जी पूरी करनगे, फिर ये मनुखा शरीर लैके दुनिया विच आए, मात लोक विच आए ते भगती कर करके ब्रह्म ज्ञान नूं प्राप्त होके हुण आनंद विच लीन हो गए ने। सतगुरां ने इन्हां दी कामना पूरी कर दित्ती है।
अब सतगुर के शब्द कमाए ब्रह्म ज्ञान पे नहीं लखाए।
हुण इन्हां ने सतगुरां दी बाणी कमाई, गुरु दे शब्दां दी कमाई कीती, दोहां ने भाई तिंगण मद्दू ने, और ये पूर्ण ब्रह्म ज्ञानी सी, सिखो पूर्ण ब्रह्म ज्ञानी, पर इन्हां ने कदे अपनी अवस्था प्रगट नहीं कीती। इन्हू कहंदे ने जिन हर पाया तिन्हां छपाया, जिन्हां ने रब दी प्राप्ति कर ली वो फिर अपना आप छुपा लेंदे ने, लुका लेंदे ने, वो अपना आप प्रगट नहीं करदे, वो नया ना ही उन्हां दे मन च तमन्ना हुंदी है प्रगट होण दी। महाराज जी कहंदे इन्हां दोहां नूं ब्रह्म ज्ञान सी, पर इन्हां दोहां ने कदे अपने अंदर दे उस ब्रह्म ज्ञान नूं प्रगट करके नहीं जनाया, गुप्त रह के वेखो सेवा करदिआं गुप्त ही रहे, ते गुप्त रह के सारी भगती दा रस माण के अखीर नूं आनंद विच साडे सरूप च भेद हो गए ने।
अब चल पद प्राप्ति अब हुआ,
हुण अबचल पद भी जिहड़ी कदे चलाए मान नहीं हुंदी, ओ अबचल पदवी इन्हां नूं हुण प्राप्त हो गई है।
भोग कर्म फल सब को खोआ,
जिहड़ा कर्मा दा भोग फल है ओ इन्हां दे सारे कटे गए ने, इन्हां दे कर्म भोग सारे कटे गए ने, निवृत हो गए हन।
सुन कर सगरे सिख बिस्माए, गत मित तुमरी लखी न जाए।
सारे सिख सुन के बड़े हैरान होए ते कहन लगे सतगुरु जी तुहाडी गत मित जानी नहीं जांदी, तुहाडी महिमा सतगुरु तुहानू ही बनावे, तुहाडी गत मित मर्यादा महाराज जी साडी समझ विच नहीं आउण वाली।
कोई न जाने महिमा सगरी, तीन लोक में
कोई भी तुहाडी सारी महिमा नूं नहीं जानदा, क्योंकि तुहाडी महिमा तिन्ना लोकां विच उजागर है, तिन्ना लोकां विच तुहाडी महिमा प्रगट है। महाराज कोई भी तुहाडी महिमा नूं सारी नहीं जानदा।
दोएरा उते बैद दोनों बड़े बनवाली परसराम।
परसा जी इसे तरह दो सिख होरे वैद सी, वैदगी दा काम करदे, एक दा नां सी भाई बनवाली ते दूजे दा नां सी भाई परसराम। ए दोवें वैद सी, वैद दा काम करदे, जड़ियां बूटियां तो दवाईयां बना के लोकां दा इलाज करिया करदे।
सिक साध को रुज हरै और निशकाम अनाम।
जे कोई सिख होना रोगी जां कोई महात्मा साधु रोगी होना, इन्हां ने दवाई दे के औखदी दे के उन्हां दा रोग दूर करना ते बदले च कुछ नहीं सी लिया करदे, निशकाम होके काम करदे सी वैदगी दा, निशकाम होके लोकां दा इलाज करदे, सिखां दा महापुरखां साधुआं दा रोगां दा इलाज करिया करदे सन।
औखद निज तन लाए बनावै, गुरु अर्थ रोगीन खुलावै।
पैसा नहीं सी लेंदे किसे कोलो, इथों तक भी जेड़ी कोई दवाई तैयार करनी ना ने अपने कोलो पैसा खर्च के दवाई बनो, कोलो पैसा खर्च के दवाई तैयार करनी ते सतगुरां दे अर्थ गुरु अर्थ रोगियां नूं ओह दवाई खवानी, रोगियां दे रोग दूर करन वास्ते उनां नूं दवाई देनी।
पर यो होए किसके घर जाए, औखत बलते देती उठाए।
एडे सियाने वैद सी दोवे भाई बनवाली ते भाई परसराम, के जे कोई रोग दे नाल मुर्दा बन के भी ना दे घर आके डिग पैंदा सी ना, ਤੇ ਆਪਣੀ ਦਵਾਈ ਦੇ ਬਲ ਨਾਲ ਉਹਨੂੰ ਮੁਰਦੇ ਨੂੰ ਵੀ ਮਾਨੋ ਜਿਉਂਦਾ ਕਰ ਦਿੰਦੇ ਸੀ। ਏਡੀ ਵਧੀਆ ਦਵਾਈ ਦਿੰਦੇ ਸੀ ਵੀ ਜੇ ਕੋਈ ਮਰਦਾ ਹੁੰਦਾ ਸੀ ਨਾ, ਇਹਨਾਂ ਦੇ ਘਰ ਲਿਆ ਕੇ ਉਹਨੂੰ ਰੋਗੀ ਨੂੰ ਪਾ ਦਿੰਦੇ ਸੀ, ਇਹ ਆਪਣੀ ਦਵਾਈ ਦੇ ਬਲ ਨਾਲ ਉਹਨੂੰ ਉਠਾ ਦਿੰਦੇ ਸੀ। ਏਡੇ ਵਧੀਆ ਤੇ ਸਿਆਣੇ ਵੈਦ ਸਨ।
ਸਤਿਗੁਰ ਸ਼ਬਦ ਪ੍ਰੇਮ ਤੇ ਗਾਵੇ, ਅਰਥ ਵਿਚਾਰੇ ਬੋਰ ਕਮਾਵੇ।
ਜਿੱਥੇ ਵੈਦ ਦਾ ਕੰਮ ਕਰਦੇ ਸੀ, ਰੋਗੀਆਂ ਦਾ ਇਲਾਜ ਕਰਦੇ ਸੀ, ਉਥੇ ਨਾਲ ਨਾਲ ਗੁਰਬਾਣੀ ਵੀ ਪੜ੍ਹਦੇ ਸੀ। ਕਰਮ ਕਰੋ, ਚੰਗੇ ਕੰਮ ਕਰਨੇ ਚਾਹੀਦੇ ਨੇ, ਪਰ ਉਹਦੇ ਨਾਲ ਨਾਲ ਬਾਣੀ ਪੜ੍ਹੇ ਬਿਨਾਂ ਗੱਲ ਨਹੀਂ ਬਣਨੀ। ਇਹ ਦੋਵੇਂ ਭਲੇ ਕਰਮ ਕਰਦੇ ਸਨ ਤੇ ਨਾਲ ਇਹਨਾਂ ਨੇ ਗੁਰਬਾਣੀ ਪੜ੍ਹਨੀ, ਗੁਰੂ ਕੇ ਸ਼ਬਦ ਨੂੰ ਪ੍ਰੇਮ ਨਾਲ ਗਾਉਣਾ ਔਰ ਗੁਰੂ ਕੇ ਸ਼ਬਦਾਂ ਦੇ ਅਰਥਾਂ ਦਾ ਵਿਚਾਰ ਕਰਕੇ ਫਿਰ ਉਹਨਾਂ ਅਰਥਾਂ ਦੇ ਮੁਤਾਬਕ ਆਪਣਾ ਜੀਵਨ ਢਾਲਣਾ, ਵੀ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਸਨ।
ਇੱਕ ਦਿਨ ਸ਼੍ਰੀ ਸਤਿਗੁਰੂ ਅਗਾਰੀ ਕਰ ਜੋਰ ਤੇ ਅਰਦਾਸੀ ਉਚਾਰੇ।
ਇੱਕ ਦਿਨ ਦਾ ਬਚਨ ਹੈ ਕਿ ਦੋਵੇਂ ਭਾਈ ਬਨਵਾਲੀ ਤੇ ਭਾਈ ਪਰਸ਼ੁਰਾਮ ਦੋਵੇਂ ਵੈਦ ਸੀ, ਗੁਰੂ ਹਰਗੋਬਿੰਦ ਸਾਹਿਬ ਕੋਲ ਆਏ ਤੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਦੋਵਾਂ ਨੇ ਬੜੇ ਪਿਆਰ ਨਾਲ ਹੱਥ ਜੋੜ ਕੇ ਮਹਾਰਾਜ ਜੀ ਨੂੰ ਅਰਦਾਸ ਕੀਤੀ, ਬੇਨਤੀ ਕੀਤੀ ਤੇ ਕਹਿਣ ਲੱਗੇ,
ਸਾਚੇ ਪਾਤਸ਼ਾਹ ਹਮ ਜਾਨਾ ਸਤਿਗੁਰ ਸ਼ਬਦ ਦੇਸ ਕਲਿਆਨਾ।
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਅਸੀਂ ਜਾਣ ਲਿਆ ਕਿ ਜਿਹੜੀ ਮੁਕਤੀ ਹੈ ਉਹ ਗੁਰੂ ਦੇ ਸ਼ਬਦ ਚੋਂ ਮਿਲਣੀ ਹੈ। ਜਿਹੜਾ ਸਤਿਗੁਰਾਂ ਦਾ ਸ਼ਬਦ ਹੈ ਉਹੀ ਕਲਿਆਣ ਦਿੰਦਾ, ਸਤਿਗੁਰਾਂ ਦਾ ਸ਼ਬਦ ਹੀ ਜੀਵ ਨੂੰ ਮੁਕਤੀ ਦਿੰਦਾ, ਇਹ ਅਸੀਂ ਜਾਣ ਲਿਆ ਹੈ।
ਸਾਧ ਸੰਗ ਕੀ ਉਪਮਾ ਭਾਰੀ ਕਿਉਂ ਸਤਿਗੁਰ ਨੇ ਇਤੀ ਉਚਾਰੇ।
ਮਹਾਰਾਜ ਜੀ, ਜੇ ਸ਼ਬਦ ਹੀ ਕਲਿਆਣ ਕਰਦਾ, ਗੁਰੂ ਦਾ ਸ਼ਬਦ ਹੀ ਮੁਕਤੀ ਦਿੰਦਾ, ਤੇ ਫਿਰ ਸਤਿਗੁਰੂ ਜੀ ਨੇ ਜਿਹੜੀ ਸਾਧ ਸੰਗ ਦੀ ਮਹਿਮਾ ਦੱਸੀ ਉਹ ਕਿਉਂ ਦੱਸੀ? ਜੇ ਮੁਕਤੀ ਸ਼ਬਦ ਨੇ ਹੀ ਦੇਣੀ ਹੈ ਫਿਰ ਸਾਧ ਸੰਗਤ ਦੀ ਕੀ ਲੋੜ ਹੈ? ਸਾਧ ਸੰਗਤ ਦੀ ਜਿਹੜੀ ਮਹਿਮਾ ਹੈ ਉਹ ਫਿਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿਚ ਵੀ ਬਹੁਤ ਉਪਮਾ ਕਹੀ ਹੈ ਸਾਧ ਸੰਗ ਦੀ। ਮਹਾਰਾਜ ਜੀ, ਸਾਧ ਸੰਗ ਦੀ ਏਡੀ ਵੱਡੀ ਭਾਰੀ ਮਹਿਮਾ ਗੁਰੂ ਸਾਹਿਬ ਨੇ ਕਿਉਂ ਉਚਾਰਨ ਕੀਤੀ ਹੈ ਜੇ ਗੁਰੂ ਦਾ ਸ਼ਬਦ ਹੀ ਮੁਕਤੀ ਦੇਣ ਵਾਲਾ ਹੈ?
ਸ਼੍ਰੀ ਮੁਕਤੇ ਤਿੰਨ ਸੋ ਤਬ ਕੈ ਅਵਖਦ ਸਭ ਰੋਗਨ ਕੋ ਹੈ।
ਮਹਾਰਾਜ ਜੀ, ਜੇ ਸ਼ਬਦ ਨੇ ਮੁਕਤੀ ਕਰਨੀ ਤੇ ਘਰ ਬੈਠੇ ਸ਼ਬਦ ਪੜ੍ਹੀ ਜਾਓ, ਸੰਗਤ ਦੀ ਕੀ ਲੋੜ ਹੈ? ਸਾਧ ਸੰਗਤ ਕਰਨ ਵਾਸਤੇ ਕਿਉਂ ਬਾਰ ਬਾਰ ਪ੍ਰੇਰਨਾ ਕੀਤੀ ਗੁਰਬਾਣੀ ਵਿਚ ਵੀ? ਮੁਕਤੀ ਤਾਂ ਸ਼ਬਦ ਨੇ ਦੇਣੀ ਹੈ, ਸੰਗਤ ਨੇ ਥੋੜੀ ਦੇਣੀ ਹੈ, ਮੁਕਤੀ ਤਾਂ ਸ਼ਬਦ ਨੇ ਦੇਣੀ ਹੈ, ਐਸਾ ਕਿਹਾ ਜਾਂਦਾ। ਪਰ ਮਹਾਰਾਜ, ਫਿਰ ਸੰਗਤ ਕਰਨ ਦਾ ਕੀ ਲਾਭ ਹੋਇਆ? ਸੰਗਤ ਕਿਉਂ ਕਰਨੀ ਹੈ? ਜਦੋਂ ਇਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿਚ ਤੇ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਸਿੱਖੋ ਸੁਣੋ,
ਅਵਖਦ ਸਭ ਰੋਗਨ ਕੋ ਹੈ।
ਮਹਾਰਾਜ ਜੀ ਕਹਿਣ ਲੱਗੇ, ਭਾਈ ਤੁਸੀਂ ਵੈਦ ਹੋ ਨਾ, ਸੁਣੋ, ਤੁਹਾਡੇ ਢੰਗ ਨਾਲ ਹੀ ਤੁਹਾਨੂੰ ਸਮਝਾਉਂਦੇ। ਹੁਣ ਜਿੰਨੇ ਰੋਗ ਨੇ ਉਹਨਾਂ ਸਾਰੇ ਰੋਗਾਂ ਦੀਆਂ ਵੱਖੋ ਵੱਖਰੀਆਂ ਦਵਾਈਆਂ ਨੇ। ਐਸਾ ਤੇ ਨਹੀਂ ਵੀ ਜਿਹੜਾ ਬੁਖਾਰ ਦਾ ਰੋਗ ਹੈ ਤੇ ਉਹਦੀ ਦਵਾਈ ਵੀ ਉਹੀ ਹੋਵੇ ਜਿਹੜੀ ਕਫ ਨੂੰ ਦੂਰ ਕਰਦੀ ਹੈ। ਕਫ ਦਾ ਰੋਗ ਨਿਵਰਤ ਕਰਨ ਲਈ ਵੱਖਰੀ ਦਵਾਈ ਹੈ, ਪਿੱਤ ਹੈ ਕਿਸੇ ਨੂੰ ਉਸ ਦੋ ਰੋਗ ਦੀ ਨਿਵਰਤੀ ਵਾਸਤੇ ਵੱਖਰੀ ਦਵਾਈ ਹੈ। ਇਸੇ ਤਰ੍ਹਾਂ ਜੇ ਕਿਸੇ ਨੂੰ ਵਾਤ ਦਾ ਦੋਸ਼ ਹੈ ਤੇ ਉਹਦੀ ਵੱਖਰੀ ਦਵਾਈ ਹੈ। ਸਾਰਿਆਂ ਰੋਗਾਂ ਦੀਆਂ ਵੱਖੋ ਵੱਖਰੀਆਂ ਦਵਾਈਆਂ ਹਨ।
ਤੁਮਨੇ ਕਰ ਸਭ ਘਰ ਮੈਂ ਰੱਖੇ,
ਸਾਰੇ ਰੋਗਾਂ ਦੀਆਂ ਦਵਾਈਆਂ ਇਕੱਠੀਆਂ ਕਰਕੇ ਤੁਸੀਂ ਆਪਣੇ ਘਰ ਚ ਰੱਖੀਆਂ ਹੋਈਆਂ।
ਰੋਗਾਂ ਤੇਰੇ ਆਵੇ ਹੋਏ ਕਾਂਖੇ,
ਦਵਾਈਆਂ ਤੁਸੀਂ ਸਾਰੇ ਰੋਗਾਂ ਦੀਆਂ ਆਪਣੇ ਘਰ ਚ ਇਕੱਠੀਆਂ ਕਰਕੇ ਰੱਖੀਆਂ ਹੋਈਆਂ। ਹਰ ਇੱਕ ਰੋਗ ਦੀ ਦਵਾਈ ਤੁਹਾਡੇ ਘਰ ਚ ਪਈ ਹੋਈ ਹੈ, ਤੇ ਜੇ ਕੋਈ ਰੋਗੀ ਬੰਦਾ ਤੁਹਾਡੇ ਘਰ ਦੇ ਵਿਚ ਚੱਲ ਕੇ ਆਵੇ,
ਦੇਖ ਨਾਟਕਾ ਕਰੇ ਵਿਚਾਰੇ, ਗਰਮੀ ਸਰਦੀ ਕਵੀ ਉਦਾਰੇ।
ਜਦੋਂ ਕੋਈ ਰੋਗੀ ਚੱਲ ਕੇ ਤੁਹਾਡੇ ਘਰ ਆਉਂਦਾ ਤੇ ਤੁਸੀਂ ਉਹਦੀ ਨਾੜੀ ਵੇਖਦੇ ਹੋ, ਬਾਂਹ ਫੜ ਕੇ ਨਾੜੀ ਦੀ ਪ੍ਰੀਖਿਆ ਲੈਂਦੇ ਹੋ, ਵੇਖਦੇ ਹੋ ਵੀ ਇਹਨੂੰ ਵਾਤ ਦਾ ਰੋਗ ਹੈ, ਪਿੱਤ ਦਾ ਰੋਗ ਹੈ, ਜਾਂ ਇਹਨੂੰ ਇਹਦੀ ਕਫ ਵਧੀ ਹੋਈ ਹੈ, ਜਾਂ ਇਹਦੀ ਪਿੱਤ। ਤਿੰਨ ਦੋਸ਼ ਹੁੰਦੇ ਨੇ ਆਯੁਰਵੈਦ ਦੇ, ਵਾਤ ਕਫ ਤੇ ਪਿੱਤ। ਕਿਹੜਾ ਰੋਗ ਇਹਦਾ ਵਧਿਆ ਹੋਇਆ, ਤੁਸੀਂ ਉਹਦੀ ਹੱਥ ਦੀ ਨਾੜੀ ਫੜ ਕੇ ਨਾੜੀ ਦੀ ਪ੍ਰੀਖਿਆ ਕਰਦੇ ਹੋ।
ਨੀਕੇ ਜਬ ਪਰਖੋ ਤਬ ਦੇਤ ਬੌਰੋ ਪਥ ਬਤਾਏ ਸੁਖੇਤ।
ਜਦੋਂ ਚੰਗੀ ਤਰ੍ਹਾਂ ਪਰਖ ਲੈਂਦੇ ਹੋ, ਵੇਖ ਲੈਂਦੇ ਹੋ ਵੀ ਇਹਦਾ ਕਿਹੜਾ ਰੋਗ ਵਧਿਆ ਹੋਇਆ, ਇਹਨੂੰ ਕਿਹੜਾ ਰੋਗ ਹੈ, ਤੇ ਫਿਰ ਤੁਸੀਂ ਉਹਦੀ ਦਵਾਈ ਦਿੰਦੇ ਹੋ ਰੋਗ ਪਰਖ ਕੇ। ਰੋਗ ਪਰਖ ਕੇ ਦਵਾਈ ਦੇ ਕੇ ਫਿਰ ਉਹਦਾ ਤੁਸੀਂ ਪਥ ਵੀ ਦੱਸਦੇ ਹੋ। ਪਥ ਕਹਿੰਦੇ ਨੇ ਪਰਹੇਜ਼ ਨੂੰ। ਜੇ ਕਫ ਦਾ ਰੋਗੀ ਹੈ ਤੇ ਉਹਨੂੰ ਕਹਿੰਦੇ ਹੋ ਭਾਈ ਤਲਿਆ ਨੀ ਖਾਣਾ। ਜੇ ਕਿਸੇ ਦੀ ਪਿੱਤ ਵਧੀ ਹੋਈ ਆ ਤੇ ਉਹਨੂੰ ਕਹਿੰਦੇ ਹੋ ਭਾਈ ਗਰਮ ਚੀਜ਼ਾਂ ਨੀ ਖਾਣੀਆਂ। ਕਿਸੇ ਦੀ ਵਾਤ ਵਧੀ ਹੋਵੇ ਤੇ ਉਹਨੂੰ ਕਹਿੰਦੇ ਹੋ ਭਾਈ ਜਿਹੜੀਆਂ ਬੈਵਾਦੀ ਵਾਲੀਆਂ ਚੀਜ਼ਾਂ ਨੇ ਉਹ ਨੀ ਖਾਣੀਆਂ। ਇੱਦਾਂ ਤੁਸੀਂ ਫਿਰ ਉਹਨਾਂ ਨੂੰ ਪਰਹੇਜ਼ ਦੱਸਦੇ ਹੋ, ਪਥ ਦੱਸਦੇ ਹੋ।
ਸਭ ਤਿਸ ਕੋ ਰੁਜ ਦੂਰ ਬਿਦਾਰੋ।
ਫਿਰ ਉਹਦਾ ਰੋਗ ਤੁਸੀਂ ਦੂਰ ਕਰਦੇ ਹੋ, ਤੁਹਾਡੀ ਦਵਾਈ ਦੇ ਨਾਲ ਉਹਦਾ ਰੋਗ ਦੂਰ ਹੁੰਦਾ ਹੈ।
ਸਨੇ ਸਨੇ ਹੋਏ ਜਾਤ ਸੁਖਾਰੋ।
ਸਨੇ ਸਨੇ ਸਹਿਜੇ ਸਹਿਜੇ ਜਦੋਂ ਰੋਗ ਕੱਟਿਆ ਜਾਂਦਾ ਹੈ ਫਿਰ ਉਹ ਰੋਗੀ ਸੁਖੀ ਹੋ ਜਾਂਦਾ, ਉਹਦੇ ਰੋਗ ਦੀ ਸਦਾ ਵਾਸਤੇ ਨਿਵਰਤੀ ਹੋ ਜਾਂਦੀ ਹੈ।
ਤਰੀ ਹੋਏ ਜੇ ਔਖਦ ਲਾਖ ਰੋਗੀ ਮਿਲੇ ਸਗਲ ਔਰ ਕਾਂਖ।
ਵੈਦ ਜੀ, ਭਾਈ ਬਨਵਾਲੀ ਤੇ ਪਰਸ਼ੁਰਾਮ ਜੀ, ਇਹ ਸੁਣੋ, ਇਹ ਤਾਂ ਹੋ ਗਈ ਜਿਵੇਂ ਤੁਸੀਂ ਇਲਾਜ ਕਰਦੇ ਹੋ ਲੋਕਾਂ ਦਾ। ਹੁਣ ਲੱਖਾਂ ਦਵਾਈਆਂ ਪਈਆਂ ਤੁਹਾਡੇ ਘਰ ਚ ਤੇ ਰੋਗੀ ਆ ਜਾਵੇ, ਤੁਸੀਂ ਉੱਥੇ ਹੋਵੋ ਨਾ, ਤੁਸੀਂ ਹੋਵੋ ਨਾ। ਹੁਣ ਰੋਗੀ ਦੇ ਸਾਹਮਣੇ ਲੱਖਾਂ ਦਵਾਈਆਂ ਪਈਆਂ ਨੇ, ਉਹਨੂੰ ਕੀ ਪਤਾ ਕਿ ਕਿਹੜੀ ਦਵਾਈ ਮੇਰੇ ਕੰਮ ਦੀ ਹੈ। ਦਵਾਈਆਂ ਵੀ ਪਈਆਂ ਨੇ ਰੋਗ ਦੀਆਂ, ਪਰ ਉਹਨੂੰ ਪਤਾ ਨੀ ਨਾ ਕਿ ਮੇਰੇ ਰੋਗ ਦੀ ਨਿਵਿਰਤੀ ਕਿਹੜੀ ਦਵਾਈ ਕਰੇਗੀ, ਕਿਹੜੀ ਜੜੀ ਬੂਟੀ ਨਾਲ, ਕਿਹੜੀ ਦਵਾਈ ਨਾਲ ਮੇਰਾ ਰੋਗ ਨਿਵਿਰਤ ਹੋਵੇਗਾ। ਜੇ ਇੱਦਾਂ ਰੋਗੀ ਸਾਰੇ ਉਹਨਾਂ ਦਵਾਈਆਂ ਦੇ ਕੋਲ ਆ ਕੇ ਬੈਠ ਜਾਣ,
ਬਿਨਾ ਵੈਦ ਤੇ ਰੋਗ ਨਾ ਜਾਏ।
ਵੈਦ ਤੋਂ ਬਿਨਾਂ ਰੋਗ ਨਹੀਂ ਜਾਣਾ, ਕਿਉਂਕਿ ਜਦੋਂ ਤੱਕ ਵੈਦ ਨੇ ਪਰਖਣਾ ਨੀ ਵੀ ਇਹਨੂੰ ਰੋਗ ਕੀ ਹੈ, ਫਿਰ ਉਹਨੇ ਹੀ ਵੇਖ ਕੇ ਦਵਾਈ ਦੇਣੀ ਕਿ ਇਸ ਰੋਗ ਦੀ ਨਿਵਿਰਤੀ ਦੀ ਇਹ ਦਵਾਈ ਹੈ।
ਇਹ ਨਿਸ਼ਚੈ ਜਾਣੋ ਸਮਦਾਈ।
ਇਹ ਆਪਣੇ ਹਿਰਦੇ ਚ ਤੁਸੀਂ ਨਿਸ਼ਚਾ ਕਰਕੇ ਜਾਣ ਲੋ ਵੀ ਦਵਾਈਆਂ ਵੀ ਹੋਣ, ਰੋਗੀ ਵੀ ਹੋਵੇ, ਪਰ ਉਸ ਰੋਗੀ ਦਾ ਰੋਗ ਉਦੋਂ ਤੱਕ ਦੂਰ ਨਹੀਂ ਹੋਣਾ ਜਦੋਂ ਤੱਕ ਡਾਕਟਰ ਨਹੀਂ ਹੈ, ਵਿੱਚ ਵੈਦ ਨਹੀਂ ਹੈ। ਵੈਦ ਨੇ ਜਦੋਂ ਪਰਖ ਕਰਨੀ ਹੈ, ਉਸੇ ਨੇ ਪਰਖ ਕਰਕੇ ਔਖਦੀ ਦੇ ਕੇ ਰੋਗ ਦੀ ਨਿਵਿਰਤੀ ਕਰਨੀ ਹੈ।
ਤਿੰਨ ਗੁਰਮੁਖ ਸਿੱਖ ਜੋ ਮਮ ਪਿਆਰੇ ਦੇਖੇ ਪ੍ਰਥਮ ਕਮਨੇ ਅਧਿਕਾਰੇ।
ਕਹਿੰਦੇ ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸ਼ਬਦ ਹੈ ਉਹ ਹੈ ਦਵਾਈ, ਤੇ ਹੁਣ ਸਾਨੂੰ ਲੱਗੇ ਹੋਏ ਨੇ ਰੋਗ। ਸ਼ਬਦ ਨੇ ਦਵਾਈ ਦਾ ਕੰਮ ਕਰਨਾ ਹੈ, ਪਰ ਵਿੱਚ ਵੈਦ ਵੀ ਚਾਹੀਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੰਗਤ ਕਰਨੀ ਕਿਉਂ ਜ਼ਰੂਰੀ ਦੱਸ ਰਹੇ ਨੇ, ਕਿਉਂਕਿ ਸਤ ਸੰਗਤ ਤੋਂ ਬਿਨਾਂ ਇਹ ਨਹੀਂ ਪਤਾ ਚੱਲਣਾ ਕਿ ਮੈਨੂੰ ਰੋਗ ਕਿਹੜਾ ਤੇ ਮੇਰੇ ਵਾਸਤੇ ਕਿਹੜੀ ਦਵਾਈ ਕੰਮ ਕਰੇਗੀ। ਉਹ ਤਾਂ ਪਤਾ ਲੱਗਣਾ ਜਦੋਂ ਸੰਗਤ ਕਰੋਗੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਮੇਰੇ ਗੁਰਮੁਖ ਪਿਆਰੇ ਸਿੱਖ ਨੇ ਉਹਨਾਂ ਗੁਰਸਿੱਖਾਂ ਦੀ ਸੰਗਤ ਵਿੱਚ ਜਦੋਂ ਤੁਸੀਂ ਜਾਓਗੇ,
ਕਰਮ ਉਪਾਸ਼ਨ ਕਹਿ ਦੋ ਗਿਆਨ,
ਉਹ ਫਿਰ ਸਿੱਖ ਵੇਖਣਗੇ ਕਿ ਇਹ ਕਿਸ ਅਵਸਥਾ ਦਾ ਅਧਿਕਾਰੀ ਹੈ। ਇਹਨੂੰ ਕਰਮ ਕਾਂਡ ਦਾ ਉਪਦੇਸ਼ ਦਿੱਤਾ ਜਾਏ, ਜਾਂ ਇਹਨੂੰ ਗਿਆਨ ਕਾਂਡ ਕਿਹਾ ਜਾਏ, ਜਾਂ ਇਹਨੂੰ ਉਪਾਸ਼ਨਾ ਕਾਂਡ ਕਿਹਾ ਜਾਵੇ, ਇੱਦਾਂ ਫਿਰ ਉਹ ਅਧਿਕਾਰੀ ਵੇਖਦੇ ਨੇ।
ਅਧਿਕਾਰੀ ਜਾਂ ਤਥਾ ਬਖਾਨ,
ਇਹੋ ਜਿਹੀ ਅਵਸਥਾ ਦਾ ਕੋਈ ਅਧਿਕਾਰੀ ਹੁੰਦਾ ਹੈ, ਫਿਰ ਗੁਰੂ ਕੀ ਸੰਗਤ ਵਿੱਚੋਂ ਗੁਰਮੁਖਾਂ ਕੋਲੋਂ ਉਹਨਾਂ ਨੂੰ ਉਹੋ ਜਿਹਾ ਉਪਦੇਸ਼ ਆਪਣੇ ਵਾਸਤੇ ਪ੍ਰਾਪਤ ਹੁੰਦਾ, ਉਹਨਾਂ ਨੂੰ ਆਪਣੀ ਦਵਾਈ ਮਿਲ ਜਾਂਦੀ ਹੈ ਕਿ ਸਾਨੂੰ ਆਹ ਰੋਗ ਹੈ ਔਰ ਸਾਡੇ ਇਸ ਰੋਗ ਦੀ ਨਿਵਿਰਤੀ ਵਾਸਤੇ ਇਹ ਦਵਾਈ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ।
ਰਹਿਤ ਬਚਾਏ ਗੁਣਨ ਕੋ ਦੇਤ।
ਮਹਾਂਪੁਰਖ ਸੰਗਤ ਵਿੱਚ ਜਿਹੜੇ ਗੁਰਸਿੱਖ ਨੇ ਉਹ ਰਹਿਣੀ ਬਹਿਣੀ ਵੀ ਦੱਸਦੇ ਨੇ, ਜਿਵੇਂ ਵੈਦ ਦੱਸਦਾ ਨਾ ਵੀ ਆਹ ਪਰਹੇਜ਼ ਰੱਖੀ ਭਾਈ, ਆਹ ਚੀਜ਼ਾਂ ਤੋਂ ਬਚ ਕੇ ਰਹੀ। ਕਹਿੰਦੇ ਇਸੇ ਤਰ੍ਹਾਂ ਸੰਗਤ ਵਿੱਚ ਫਿਰ ਰਹਿਣੀ ਬਹਿਣੀ ਵੀ ਦੱਸਦੇ, ਇਹ ਕੰਮ ਕਰਨੇ ਨੇ, ਇਹ ਨਹੀਂ ਕਰਨੇ, ਇਹੋ ਜਿਹੀ ਰਹਿਣੀ ਬਹਿਣੀ ਹੋਣੀ ਚਾਹੀਦੀ ਹੈ। ਉਹ ਫਿਰ ਪਥ ਪਰਹੇਜ਼ ਵੀ ਦੱਸਦੇ ਹਨ।
ਸੋ ਸਿੱਖ ਸ਼ੀਗਰ ਸ਼੍ਰੇ ਕੋ ਲੇਤ।
ਸੰਗਤ ਕਰਦਿਆਂ ਕਰਦਿਆਂ ਜਦੋਂ ਪਰਹੇਜ਼ ਵੀ ਰੱਖਦਾ, ਨਾਲ ਨਾਲ ਗੁਰਸ਼ਬਦ ਦੀ ਕਮਾਈ ਵੀ ਕਰਦਾ ਤੇ ਰਹਿਤ ਵੀ ਰੱਖਦਾ, ਮਹਾਰਾਜ ਜੀ ਕਹਿੰਦੇ ਇੱਦਾਂ ਕਰਦਿਆਂ ਫਿਰ ਉਸ ਸਿੱਖ ਨੂੰ ਬੜੀ ਛੇਤੀ ਮੁਕਤੀ ਮਿਲ ਜਾਂਦੀ ਹੈ। ਇੱਦਾਂ ਕਰਦਿਆਂ ਫਿਰ ਉਸ ਸਿੱਖ ਨੂੰ, ਗੁਰਮੁਖ ਸਿੱਖ ਨੂੰ ਸ਼੍ਰੇ ਦੀ, ਕਲਿਆਣ ਦੀ, ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਬਿਨੇ ਅਧਿਕਾਰ ਦੇ ਉਪਦੇਸ਼ ਰਹੀ ਸ਼੍ਰੇ ਸੋ ਲਹਿ ਕਲੇਸ਼।
ਮਹਾਰਾਜ ਜੀ ਕਹਿੰਦੇ ਜੇ ਅਧਿਕਾਰ ਤੋਂ ਬਿਨਾਂ ਹੀ ਕੋਈ ਉਪਦੇਸ਼ ਦੇਈ ਜਾਵੇ, ਕਹਿੰਦੇ ਉਹਦੀ ਮੁਕਤੀ ਤਾਂ ਕੀ ਹੋਣੀ, ਸਗੋਂ ਉਹਨੂੰ ਕਲੇਸ਼ ਹੀ ਮਿਲਦੇ ਨੇ। ਕਹਿਣ ਤੋਂ ਭਾਵ ਵੀ ਜੇ ਪਤਾ ਹੀ ਨਹੀਂ ਵੀ ਕਿਹੜੀ ਦਵਾਈ ਖਾਣੀ, ਗਲਤ ਦਵਾਈ ਖਾ ਲਵੇ रोग तां की कटिया जाना सगो होर एक वो दवाई जिहड़ी गलत खानी उहने होर ज्यादा नुकसान करना। इसे तरह जदों तक किसी का अधिकार नहीं पता कि ज्ञान का अधिकारी है, कर्म का अधिकारी है जां उपासना का अधिकारी है, उदों तक उहनूं उपदेश देना निरार्थ है। जे उहनूं होर ही उपदेश कोई दे दिओ, होवे कर्म कांड का अधिकारी ते उहनूं ज्ञान दीआं गल्लां सुणाउण लग पओ, जां फिर ज्ञान कांड का अधिकारी होवे उहनूं कर्म कांड की गल सुणाउण लग पवो। इस तरह अधिकार तो बिना जिहड़ा उपदेश है उहने मुक्ति तां सगों की देनी है, सगों शरीर दी बजाए कलेश दिंदा है।
साध संग की महिमा भारे या ते श्री गुरुदेव उचारे,
साध संग दी भारी महिमा गुरु साहब ने उचारण कीती है। भाई सिखो के संगत करनी, साध संगत करनी हर एक सिख वास्ते जरूरी है। कबीर संगत करिए साध की, ऐसा हुक्म है कि संगत साधु जना दी सत पुरखां दी करनी है। गुरमुखां गुरसिखां दी संगत करदियां करदियां अधिकारी अवस्था दा पता लगदा है कि मैं किस अवस्था दा अधिकारी हां, मैनू केड़ा ज्ञान चाहिदा है, मेरे वास्ते की उपदेश है। इहदा जिहड़ा बोध है वो सत संगत करदियां करदियां पता लगदा है। इस करके हर एक वास्ते महाराज जी ने साध संग जरूरी है।
जो पई ओ तो तीर्था इक सिख जोए रहे शाह लश्कर मैं सोए।
इसे तरह इन्हां दोवां सिखां नूं उपदेश दे के महाराज जी ने इन्हां दा संसार निवृत्त किया। इसे तरह खालसा जी एक होर सिख इहदा नां है भाई तीर्था। यह बादशाह दे लश्कर विच सिपाही दा काम करदा सी, नौकरी करदा सी बादशाह दे कोल, शाह दे कोल, उहदे लश्कर दे विच भर्ती सी।
श्री हर गोविंद शरणी आयो हाथ जोड़ कर बाक अलायो।
सेवादार भाई तीर्था गुरु हरगोबिंद साहब कोल आया, हाथ जोड़ के सतगुरां दे चरणां ते नमस्कार कीती, शरण च पै के सतगुरां दे बड़े प्यार नाल महाराज जी नूं बेनती करके भाई तीर्था जी कहण लगे,
लगो रौ निज किरत बिसाला अवसर होत नहीं किस काला।
कहण लगे भाई तीर्था जी, सतगुरु जी मैं हर वेले काम कार च लगा रहना, किरत बिरत करनी, कमा कारा दे विच व्यस्त रहना, एहो जी मेरी आदत बनी हुई है। ये बड़े काम कार क्योंकि बादशाह दे लश्कर दे विच कई जिम्मेवारियां ने, फिर घर दी किरत बिरत क्योंकि गृहस्थी हां, महाराज बड़े बड़े कमा कारा विच लगा रहना, मेरे कोल कई बार समा भी नहीं लगदा कि मैं भजन कर सकां, सिमरन कर सकां, परमेश्वर की आराधना कर सकां, अवसर होत नहीं किस गल। इना काम कार है महाराज कि मैनू समा नहीं लगता भगती करन दा।
किम अमरो भी होए उधारा,
साडा उधार किवें होवेगा, साडा की बनेगा, साडे कोल तां रब रब करन दा भी टाइम कोई। इना काम कार ए अवस्था ए हालत अज दे भी कई लोकां दी है, जेड़े कहंदे जी इन्नी काम कार इन्नी किरत विरत है साडी भी, साडे कोल समा ही कोई नहीं, साडी मुक्ति किवें होवेगी। उदों भी सी इहो जे सिख, अज भी ने। भाई तीर्थे ने आख्या महाराज साडा उधार किवें होवेगा इहो जे बंदियां दा जेड़े रब रब करदे ही नहीं, जिन्हां नूं समा ही नहीं लगदा सेवा सिमरन दा। महाराज जी साडा उधार किवें होवेगा।
श्री मुख ते उपदेश उचारा संतन की सेवा नित करिया साधन भोजन ए सब तरिया।
महाराज जी कहन लगे भाई तीर्था जी सुनो, संतां दी सेवा करिया करो। संत जेडे बंदगी वाले महापुरख साधु महात्मा ने उना दी सेवा करिया करो, उना दे शरीर ढकण वास्ते उना नूं कपड़े दान करो, कपड़े भेट करो, सत पुरखां नूं घर च बुला के उना नूं भोजन छकाओ। साधन भोजन, साधन कहिंदे ने तन ढकण वास्ते कपड़े वस्त्र देने, भोजन वस्त्र आदिक तों इलावा उहनां नूं भोजन छकाउणा। कहिंदे इदां दी सेवा करिया करो, संत महापुरखां दी सेवा करके इदां दा सुख धारण करो।
बेत तेन को काजर उदाना सोन नर दुग्ध करत है पाना।
भाई तीर्था जी एक गल सुन लो, भी जेड़े गऊ नू घा पठा पाउणगे उहनां नू पीण वास्ते दुध मिलना, ਇਹਨੇ ਗਊ ਨੂੰ ਕੋਈ ਘਾਹ ਪੱਠਾ ਪਾਉਣਾ ਨੀ, ਓਦਾਂ ਹੀ ਕਿੱਲੇ ਤੇ ਬੰਨ ਛੱਡਣਾ, ਉਹਨਾਂ ਨੂੰ ਪੀਣ ਨੂੰ ਦੁੱਧ ਨੀ, ਦੁਰੱਤੇ ਹੀ ਮਿਲਦੇ ਨੇ। ਫਿਰ ਗਊ ਦੁੱਧ ਨੀ ਚੋਣ ਦਿੰਦੀ, ਉਹਨਾਂ ਨੂੰ ਦੁਰੱਤੇ ਹੀ ਮਾਰਦੀ ਹੈ। ਇਸ ਕਰਕੇ ਜੇ ਗਊ ਨੂੰ ਗਊ ਦੇ ਕੋਲੋਂ ਦੁੱਧ ਲੈਣਾ ਤੇ ਗਊ ਨੂੰ ਫਿਰ ਖਾਣ ਵਾਸਤੇ ਘਾਹ ਦਾਣਾ ਦੇਣਾ ਪੈਣਾ ਹੈ।
ਸੱਚਾ ਸਾਧਕੀ ਸੇਵਾ ਕਰੇ ਜਿਮ ਕਿਮ ਤਿੰਨ ਪਰ ਸੰਤਾ ਧਰੇ।
ਇਸੇ ਤਰ੍ਹਾਂ ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰੋ ਤੇ ਸਾਧੂਆਂ ਦੀ ਸੇਵਾ ਕਰਕੇ ਉਹਨਾਂ ਦੇ ਕੋਲੋਂ ਜਿਵੇਂ ਕਿਵੇਂ ਕਰਕੇ ਉਹਨਾਂ ਦੀ ਪ੍ਰਸੰਨਤਾ ਲੈਣੀ, ਮਹਾਂਪੁਰਖਾਂ ਸਾਧੂਆਂ ਦੀਆਂ ਖੁਸ਼ੀਆਂ ਲੈਣੀਆਂ, ਸਤਪੁਰਖਾਂ ਦੀਆਂ ਖੁਸ਼ੀਆਂ ਲੈਣੀਆਂ ਨੇ, ਉਹਨਾਂ ਦੀ ਸੇਵਾ ਕਰਕੇ ਹੀ ਉਹਨਾਂ ਦੀਆਂ ਖੁਸ਼ੀਆਂ ਮਿਲਣੀਆਂ ਨੇ।
ਪੰਥ ਸੁਖੇਨ ਬਚਾਏ ਸੁਬੇਤ।
ਸਾਧੂਆਂ ਦੀ ਸੇਵਾ ਕਰੋਗੇ ਤੇ ਫਿਰ ਉਹ ਸਾਧੂ ਤੁਹਾਡੇ ਤੇ ਖੁਸ਼ ਹੋ ਕੇ ਤੁਹਾਨੂੰ ਮੁਕਤੀ ਦਾ ਸੌਖਾ ਮਾਰਗ ਦੱਸ ਦੇਣਗੇ। ਕੋਈ ਸੌਖਾ ਰਾਹ ਰੱਬ ਦੇ ਘਰ ਨੂੰ ਪ੍ਰਾਪਤ ਕਰਨ ਵਾਸਤੇ ਸੌਖਾ ਰਸਤਾ ਦੱਸ ਦੇਣਗੇ।
ਭਗਤ ਗਿਆਨ ਕੋ ਦ੍ਰਿੜ ਕਰ ਲੇਤ।
ਭਗਤੀ ਤੇ ਗਿਆਨ ਫਿਰ ਤੁਹਾਡੇ ਹਿਰਦੇ ਚ ਦ੍ਰਿੜ ਕਰ ਦੇਣਗੇ। ਉਹ ਮਹਾਂਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਹੀ ਨਿਹਾਲ ਹੋ ਜਾਓਗੇ। ਜਦ ਉਹਨਾਂ ਸਾਧੂਆਂ ਦੀ ਸੇਵਾ ਕਰੋਗੇ ਉਹ ਤੁਹਾਡੇ ਤੇ ਖੁਸ਼ ਹੋਣਗੇ, ਤੁਹਾਨੂੰ ਰੱਬ ਦੇ ਘਰ ਦਾ ਮਾਰਗ ਦੱਸ ਦੇਣਗੇ।
ਸੁਣ ਬੂਜਿਓ ਕਿਮ ਸੰਤ ਪਛਾਨੋ ਜਿਸ ਤੇ ਪਿਕ ਕਰ ਸੇਵਾ ਠਾਨੋ।
ਹੁਣ ਭਾਈ ਤੀਰਥਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸੰਤਾਂ ਦੇ ਤਾਂ ਵੱਗਾਂ ਦੇ ਵੱਗ ਤੁਰੇ ਫਿਰਦੇ ਨੇ, ਵੱਗਾਂ ਦੇ ਵੱਗ ਤੁਰੇ ਫਿਰਦੇ ਨੇ, ਪਛਾਣੀਏ ਕਿਵੇਂ ਵੀ ਸੰਤ ਕੌਣ ਹੈ, ਪਹਿਚਾਣ ਕਿਵੇਂ ਕਰੀਏ। ਮਹਾਰਾਜ ਪਹਿਚਾਣ ਕਿਵੇਂ ਹੋਵੇਗੀ, ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਜਿਨ੍ਹਾਂ ਮਹਾਂਪੁਰਖਾਂ ਨੂੰ ਪਛਾਣ ਕੇ ਮੈਂ ਉਹਨਾਂ ਦੀ ਸੇਵਾ ਕਰਾਂ।
ਤਬ ਸਤਿਗੁਰ ਬਿਦਤਾਏ ਬਤਾਈ ਇੱਕ ਨ੍ਰਿਪ ਨੇ ਅਬ ਲਾ ਕੇ ਉਠਾਏ।
ਸੁਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਵਿਧੀ ਦੱਸੀ, ਤਰੀਕਾ ਦੱਸਿਆ। ਮਹਾਰਾਜ ਜੀ ਕਹਿਣ ਲੱਗੇ, ਭਾਈ ਤੀਰਥਾ ਜੀ ਸੁਣੋ, ਵੀ ਇੱਕ ਸੀ ਰਾਜਾ, ਇੱਕ ਛੋਟੇ ਜਿਹੇ ਨਗਰ ਦਾ ਰਾਜਾ ਸੀ। ਉਹਨੇ ਆਪਣੇ ਮਨ ਚ ਇੱਛਾ ਕੀਤੀ, ਰਾਜੇ ਨੇ ਆਪਣੇ ਮਨ ਚ ਅਭਿਲਾਖਾ ਕੀਤੀ।
ਹੇਰੇ ਹੰਸਨ ਕੋ ਨੈਣ।
ਉਹਨੇ ਅਭਿਲਾਖਾ ਕੀਤੀ ਕਿ ਮੈਂ ਹੰਸਾਂ ਨੂੰ ਨੇਤਰਾਂ ਨਾਲ ਕਿਵੇਂ ਵੇਖਾਂ। ਉਹਦੇ ਮਨ ਚ ਇੱਛਾ ਹੋਈ ਕਿ ਮੈਂ ਹੰਸਾਂ ਦੇ ਦਰਸ਼ਨ ਕਰਨੇ ਨੇ, ਕਿ ਹੰਸ ਬੜੇ ਉੱਤਮ ਪੰਛੀ ਨੇ ਤੇ ਮੈਂ ਹੰਸਾਂ ਦੇ ਦਰਸ਼ਨ ਕਰਨੇ ਨੇ। ਇਹ ਇੱਛਾ ਉਸ ਰਾਜੇ ਦੇ ਮਨ ਵਿੱਚ ਹੋਈ।
ਖਗਗਨ ਕੋ ਸੇਵਨ ਕਰ ਐਨ।
ਉਹਨੇ ਆਖਿਆ ਵੀ ਹੰਸਾਂ ਦੀ ਸੇਵਾ, ਹੰਸਾਂ ਦੇ ਦਰਸ਼ਨ ਕਰਨ ਵਾਸਤੇ ਪਹਿਲਾਂ ਮੈਨੂੰ ਪੰਛੀਆਂ ਦੀ ਸੇਵਾ ਕਰਨੀ ਪੈਣੀ। ਉਹਨੇ ਕੀ ਕੀਤਾ, ਆਪਣੇ ਘਰ ਦੇ ਵਿੱਚ ਕੋਠੇ ਦੇ ਉੱਤੇ ਛੱਤ ਦੇ ਉੱਤੇ ਦਾਣਾ ਪਾ ਦੇਣਾ, ਜਲ ਰੱਖ ਦੇਣਾ ਤੇ ਪੰਛੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਬ੍ਰਿੰਦ ਚੋਗ ਸਭ ਵਿਦ ਕੀ ਪਾਵੇ।
ਜਿਹੜੇ ਪੰਛੀ ਜਿਹੜਾ ਜਿਹੜਾ ਚੋਗਾ ਚੁਗਦੇ ਨੇ ਉਹੀ ਚੋਗਾ ਇਹਨੇ ਪਾ ਦੇਣਾ ਆਪਣੇ ਘਰ ਦੇ ਵਿੱਚ ਤੇ ਪੰਛੀਆਂ ਨੇ ਆ ਕੇ ਇਹਦੇ ਘਰ ਵਿੱਚ ਆ ਕੇ ਉਹ ਚੋਗਾ ਚੁਗਣਾ।
ਦੇਸ਼ ਵਿਦੇਸ਼ਨ ਤੇ ਖਾ ਗਿਆ ਵੈ।
ਜਦੋਂ ਦੂਸਰੇ ਪੰਛੀਆਂ ਨੇ ਸੁਣਿਆ ਵੀ ਇੱਦਾਂ ਆਮਕੇ ਦੇਸ਼ ਦਾ ਰਾਜਾ ਪੰਛੀਆਂ ਦੀ ਬੜੀ ਸੇਵਾ ਕਰਦਾ ਤੇ ਬੜੇ ਬੜੇ ਦੂਰੋਂ ਦੂਰੋਂ ਪੰਛੀ ਉੱਡ ਉੱਡ ਕੇ ਆਉਣ ਲੱਗ ਪਏ, ਉਹ ਆ ਕੇ ਇਹਦੇ ਘਰ ਦੇ ਵਿੱਚ ਚੋਗਾ ਚੁਗਦੇ, ਜਲ ਪਾਣੀ ਪੀਂਦੇ, ਰੱਜ ਕੇ ਤ੍ਰਿਪਤ ਹੋ ਕੇ ਜਾਂਦੇ ਦੇ।
ਚੋਗਾ ਚੋਗਿਆ ਰੇ ਜਸ ਵਿਸਾਰੇ।
ਸਾਰੇ ਚੋਗਾ ਚੁਗਦੇ ਨੇ ਇਹਦੇ ਘਰ ਵਿੱਚ ਤੇ ਚੋਗਾ ਚੁਗ ਕੇ ਜਦੋਂ ਪੰਛੀ ਉੱਡਦੇ ਤੇ ਇਹਦਾ ਜਸ ਕਰਦੇ ਨੇ, ਇਹਦੀ ਵਡਿਆਈ ਕਰਦੇ, ਰਾਜੇ ਦੀ ਮਹਿਮਾ ਕਰਦੇ ਹਨ।
ਸਰੋਵਰ ਲਾਗ ਸਿਦਾਰੇ।
ਉਹ ਪੰਛੀ ਉੱਡਦਿਆਂ ਉੱਡਦਿਆਂ ਮਾਨ ਸਰੋਵਰ ਤੇ ਵੀ ਜਾ ਪਹੁੰਚੇ। ਹੁਣ ਜਿਹੜੇ ਹੰਸ ਨੇ ਉਹ ਮਾਨ ਸਰੋਵਰ ਤੇ ਰਹਿੰਦੇ ਨੇ, ਇਹ ਪੰਛੀ ਉੱਡਦੇ ਉੱਡਦੇ ਮਾਨ ਸਰੋਵਰ ਤੇ ਪਹੁੰਚ ਗਏ। ਉੱਥੇ ਵੀ ਇਹਨਾਂ ਨੇ ਜਾ ਕੇ ਜਸ ਕੀਤਾ, ਰਾਜੇ ਦੀ ਮਹਿਮਾ ਕੀਤੀ ਵੀ ਏਦਾਂ ਰਾਜਾ ਹੈ, ਉਹ ਪੰਛੀਆਂ ਦੀ ਬੜੀ ਸੇਵਾ ਕਰਦਾ ਹੈ।
ਸੁਣ ਹੰਸਨ ਸਭ ਬਿਕੈ ਬਕਾਨਾ ਹਮ ਵੀ ਚਲੇ ਨਰਿੰਦ ਸਥਾਨਾ।
ਜਿਹੜੇ ਮਾਨ ਸਰੋਵਰ ਦੇ ਕੰਢੇ ਤੇ ਹੰਸ ਬੈਠੇ ਸੀ ਨਾ, ਉਹਨਾਂ ਨੇ ਆਖਿਆ ਵੀ ਇਹੋ ਜਿਹਾ ਸ਼ਰਧਾਲੂ ਰਾਜਾ ਜਿਹੜਾ ਸਾਰੇ ਪੰਛੀਆਂ ਦੀ ਸੇਵਾ ਕਰਦਾ, ਅਸੀਂ ਵੀ ਉੱਥੇ ਜਾਵਾਂਗੇ, ਅਸੀਂ ਵੀ ਉਸ ਰਾਜੇ ਦੇ ਘਰ ਜਾਵਾਂਗੇ, ਉੱਥੇ ਜਾ ਕੇ ਉਸ ਰਾਜੇ ਦੀ ਸੇਵਾ ਵੇਖਾਂਗੇ।
ਤੇ ਉਰ ਸ਼ਰਧਾ ਜਾਏ ਵਧਾਵੇ।
ਉਹਦੇ ਮਨ ਦੀ ਸ਼ਰਧਾ ਵਧਾਵਾਂਗੇ, ਉਹਦੇ ਮਨ ਦੀ ਹੋਰ ਭਾਵਨਾ ਵਧਾਵਾਂਗੇ।
ਤੇ ਨਿਤ ਖਗ ਚੋਗ ਚੁਗਾਵੇ।
ਇਹਦੇ ਕੋਲੋਂ ਰੋਜ਼ ਸੈਂਕੜੇ ਪੰਛੀ ਚੋਗਾ ਚੁਗਦੇ ਨੇ, ਰੱਜ ਕੇ ਆਉਂਦੇ ਨੇ, ਉਹਦੇ ਕੋਲ ਅਸੀਂ ਵੀ ਜਾਂਦੇ ਹਾਂ ਉੱਡ ਕੇ, ਹੰਸ ਕਹਿੰਦੇ, ਤੇ ਅਸੀਂ ਜਾ ਕੇ ਉਸ ਰਾਜੇ ਦੀ ਸ਼ਰਧਾ ਵਧਾਵਾਂਗੇ। ਜਦੋਂ ਅਸੀਂ ਜਾਵਾਂਗੇ ਸਾਡੇ ਕੋਲ ਉਹਨੂੰ ਲਾਲ ਮਿਲਣਗੇ, कीमती लाला नू प्राप्त करके राजा खुश होवेगा ते अगे नालो होर दूने चाओ नालो पंछियां दी सेवा करेगा।
सब हंसन की जोड़ी आए अपन स्वरूप सुधे दिखाए,
कह के हंसां दी एक जोड़ी उड्डी मान सरोवर तो एक जोड़ी उड्डी ते उड के राजे दे महलां विच आ गई। राजे दे कोल जोड़ी आ गई, उन्हां ने आके अपना दर्शन राजे नूं दित्ता। हुण राजे दे मन च भलाखा ही सी कि मैं हंस वेखणे ने, इसे करके उन्हें पंछियां दी सेवा शुरू कीती सी। अज उहदी सेवा सफल हो गई, हंसां दा एक जोड़ा उड के आया, उन्हां दे इन्ने दर्शन कीते।
इक लोकन चल जाए सुनायो हरकत ने मुक्ता पहले आयो।
लोकां ने आके दस्या, राजा तेरी भावना पूरी होगी, तेरे घर दे विच हंसां दा जोड़ा उतरिया। राजे ने सुनिया मोतियां दा थाल भरिया, इहनूं पता सी हंसां दा खाणा मोती है, ਉਹ ਮੋਤੀਆਂ ਦਾ ਚੋਗ ਚੁਗਦੇ ਨੇ। ਇਹਨੇ ਹੰਸਾਂ ਦੇ ਥਾਲ ਭਰੇ ਤੇ ਮੋਤੀਆਂ ਦੇ ਥਾਲ ਭਰੇ ਤੇ ਲੈ ਕੇ ਹੰਸਾਂ ਦੇ ਕੋਲ ਆ ਗਿਆ।
ਹਰਖਤ ਨਿਪ ਮੁਕਤਾ ਪਹਿਲੇ ਆਇਓ ਧਰਿਓ ਅਗਾਰੀ ਤਿਨਕੇ ਜਾਏ ਤਜ ਪਾਣੀ ਪਹਿਲੀ ਨ ਦਿਖਾਏ।
ਮੋਤੀ ਲਿਆ ਕੇ ਤੇ ਦੁੱਧ ਲੈ ਆਂਦਾ, ਕਿਉਂਕਿ ਹੰਸ ਦੁੱਧ ਵੀ ਖਾਂਦੇ ਨੇ, ਦੁੱਧ ਖਾਂਦੇ ਨੇ ਉਹ ਪੀਂਦੇ ਨੀ ਖਾਂਦੇ ਨੇ। ਇਹ ਦੁੱਧ ਵੀ ਲੈ ਆਇਆ, ਦੁੱਧ ਜਦੋਂ ਹੰਸਾਂ ਦੇ ਅੱਗੇ ਰੱਖਿਆ ਉਹਨਾਂ ਨੇ ਆਪਣੀ ਚੁੰਜ ਪਾਈ, ਪਾਣੀ ਵੱਖਰਾ ਹੋ ਗਿਆ, ਦੁੱਧ ਦੀਆਂ ਫੁੱਟੀਆਂ ਵੱਖਰੀਆਂ ਹੋ ਗਈਆਂ, ਉਹ ਫੁੱਟੀਆਂ ਹੰਸਾਂ ਨੇ ਖਾ ਲਈਆਂ ਤੇ ਪਾਣੀ ਦਾ ਤਿਆਗ ਕਰ ਦਿੱਤਾ।
ਗੋਲ ਅਮੋਲਕ ਮੁਕਤਾ ਜਾਲ ਨਿਜ ਅੰਤਰ ਤੇ ਦੇ ਨਿਕਾਲ,
ਵੀ ਖਾ ਲਏ ਤੇ ਬੜੇ ਕੀਮਤੀ ਦੁਰਲਭ ਨਾਯਾਬ ਲਾਲ ਉਹਨਾਂ ਹੰਸਾਂ ਨੇ ਆਪਣੇ ਮੂੰਹ ਚ ਉਗਲੇ, ਜੋ ਉਹਨਾਂ ਦੇ ਅੰਦਰ ਸੀ ਬੜੇ ਬੜੇ ਕੀਮਤੀ ਲਾਲ ਸੀ, ਉਹ ਦੋਵਾਂ ਨੇ ਆਪਣੇ ਮੂੰਹ ਤੋਂ ਉਗਲ ਕੇ ਬਾਹਰ ਸੁੱਟ ਦਿੱਤੇ ਜ਼ਮੀਨ ਤੇ ਰਾਜੇ ਵਾਸਤੇ, ਰਾਜੇ ਨੂੰ ਨਿਹਾਲ ਕਰਨ ਲਈ।
ਉੱਡ ਕਰ ਗਮਨੇ ਆਪਣੇ ਦੇਸ਼ ਮਨ ਆਨੰਦ ਕਰ ਲੇ ਨਰੇਸ਼।
ਉਹ ਜਿਹੜੇ ਹੰਸ ਸੀ ਏਦਾਂ ਦੋਵਾਂ ਨੂੰ ਦੋ ਲਾਲ ਦੇ ਕੇ ਰਾਜੇ ਨੂੰ ਉੱਡ ਕੇ ਉਹ ਆਪਣੇ ਦੇਸ਼ ਚਲੇ ਗਏ। ਇਧਰ ਰਾਜੇ ਨੇ ਜਦੋਂ ਵੇਖੇ ਉਹ ਲਾਲ ਤੇ ਵੇਖ ਕੇ ਰਾਜਾ ਬੜਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ, ਇਹਨੇ ਉਹ ਦੋਵੇਂ ਲਾਲ ਚੁੱਕ ਲਏ।
ਮੈਂ ਜੋਰੀ ਤੇ ਪਰ ਖਾਏ ਸਭ ਨ੍ਰਿਪ ਧਨ ਮੈਂ ਤਿੰਨ ਸਮਤਾਏ।
ਜਦੋਂ ਜੋਹਰੀਆਂ ਨੂੰ ਵਿਖਾਏ ਵੀ ਇਹ ਲਾਲਾਂ ਦਾ ਮੁੱਲ ਪਾਓ, ਤੇ ਉਹਨਾਂ ਜੋਹਰੀਆਂ ਨੇ ਆਖਿਆ ਹੇ ਰਾਜਾ ਜਿੰਨਾ ਪੈਸਾ ਤੇਰੇ ਖਜ਼ਾਨੇ ਚ ਪਿਆ ਉਹ ਵੀ ਇਹਨਾਂ ਦੇ ਬਰਾਬਰ ਨਹੀਂ ਪੁੱਜ ਸਕਦਾ, ਇੰਨੇ ਕੀਮਤੀ ਤੇ ਦੁਰਲਭ ਲਾਲ ਨੇ ਕਿ ਤੇਰੇ ਸਾਰਾ ਧਨ ਸਾਰਾ ਖਜ਼ਾਨਾ ਇਹਨਾਂ ਲਾਲਾਂ ਦੇ ਬਰਾਬਰ ਨਹੀਂ ਹੋ ਸਕਦਾ।
ਕਿਉਂ ਪਈ ਥਿਮ ਤੋਂ ਸਭ ਕੀ ਸੇਵਾ ਠਾਨ ਮਿਲੇ ਆਏ ਜੋ ਦੇ ਬ੍ਰਹਮ ਗਿਆਨ।
ਕਹਿੰਦੇ ਵੇਖੋ ਹੁਣ ਰਾਜੇ ਨੂੰ ਲਾਲ ਮਿਲ ਗਏ ਨਾ, ਖੁਸ਼ ਹੋ ਗਿਆ। ਇਹ ਭਾਈ ਤੀਰਥਾ ਜੀ ਏਦਾਂ ਤੁਸੀਂ ਵੀ ਸੇਵਾ ਕਰੀ ਚੱਲੋ, ਇਹ ਨਾ ਵੇਖੋ ਵੀ ਕਿਹੜਾ ਮਹਾਤਮਾ ਹੈ, ਸੇਵਾ ਕਰੀ ਚਲੋ, ਲੰਗਰ ਪ੍ਰਸ਼ਾਦਾ ਚਕਾਈ ਜਾਓ ਅਭਿਆਗਤਾਂ ਨੂੰ ਭੁੱਖਿਆਂ ਨੂੰ, ਕਦੇ ਤਾਂ ਕੋਈ ਹੰਸਾਂ ਵਰਗਾ ਮਹਾਂਪੁਰਖ ਆਵੇਗਾ ਜਿਹੜਾ ਤੁਹਾਨੂੰ ਵੀ ਬ੍ਰਹਮ ਗਿਆਨ ਦੇ ਦੇਵੇਗਾ। ਸੇਵਾ ਕਰੀ ਚਲੋ, ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰੀ ਚਲੋ, ਇਹ ਸਮਝ ਕੇ ਵੀ ਪੰਛੀ ਰੂਪ ਹੀ ਨੇ, ਤੇ ਕਦੇ ਨਾ ਕਦੇ ਕੋਈ ਮਹਾਂਪੁਰਖ ਆਵੇਗਾ ਤੇ ਭਾਈ ਤੀਰਥਾ ਜੀ ਤੁਹਾਨੂੰ ਆ ਕੇ ਬ੍ਰਹਮ ਗਿਆਨ ਦੇ ਦੇਵੇਗਾ।
ਭਇਓ ਆਨੰਦ ਸੁਣੇ ਗੁਰ ਬੈਨ,
ਸਤਿਗੁਰੂ ਜੀ ਦੇ ਬਚਨ ਭਾਈ ਸਾਹਿਬ ਭਾਈ ਤੀਰਥਾ ਜੀ ਨੇ ਸੁਣੇ, ਸੁਣਦਿਆਂ ਸਾਰ ਇਹਨਾਂ ਦੇ ਹਿਰਦੇ ਵਿੱਚ ਆਨੰਦ ਬਣ ਗਿਆ।
ਜੀਵਨ ਲੱਗਿਓ ਸੰਤ ਸੁਖ ਦੈਨ,
ਭਾਈ ਤੀਰਥਾ ਜੀ ਸੇਵਾ ਕਰਨ ਲੱਗ ਪਏ। ਹੁਣ ਆਏ ਗਏ ਜਿੰਨੇ, ਕਿਉਂਕਿ ਸਾਧੂਆਂ ਦੇ ਭੇਖਾਂ ਵਿੱਚ ਵੀ ਬਹੁਤ ਨੇ ਜਿਹੜੇ ਮੁਸਾਫਰ ਹੋ ਕੇ ਤੁਰਦੇ ਫਿਰਦੇ ਨੇ, ਉਹਨਾਂ ਨੂੰ ਵੀ ਇਹਨੇ ਘਰ ਬੁਲਾ ਕੇ ਉਹਨਾਂ ਦਾ ਲੰਗਰ ਪ੍ਰਸ਼ਾਦੇ ਦੇ ਨਾਲ ਸੇਵਾ ਕਰਨੀ, ਕਿਸੇ ਨੂੰ ਕੱਪੜੇ ਬਸਤਰ ਦੀ ਲੋੜ ਆ ਨੂੰ ਕੱਪੜੇ ਬਸਤਰ ਦੇਣੇ।
ਵਾਹਿਗੁਰੂ ਸਿਮਰਤ ਸੁਖ ਪਾਵਾ ਅੰਤ ਕਾਲ ਗੁਰ ਨਿਕਟ ਸਿਧਾਵਾ।
ਖਾਲਸਾ ਜੀ ਕੱਲੀ ਸੇਵਾ ਨੀ, ਨਾਲ ਸਿਮਰਨ ਵੀ ਕਰਦੇ ਰਹੇ ਭਾਈ ਤੀਰਥਾ ਜੀ, ਕੱਲੀ ਸੇਵਾ ਨਾਲ ਨੀ ਗੱਲ ਬਣਨੀ, ਸੇਵਾ ਦੇ ਨਾਲ ਸਿਮਰਨ ਵੀ ਹੋਣਾ ਜ਼ਰੂਰੀ ਹੈ। ਭਾਈ ਤੀਰਥਾ ਜੀ ਨੇ ਜਿੱਥੇ ਸੇਵਾ ਕਰਨੀ ਉੱਥੇ ਨਾਲ ਜਪਣਾ ਸਤਨਾਮ
ਸ੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬਹਿੰਦਿਆਂ ਸੇਵਾ ਕਰਦਿਆਂ ਨਾਲ ਗੁਰੂ ਗੁਰੂ ਜਪੀ ਜਾਣਾ, ਗੁਰੂ ਗੁਰੂ ਧਿਆਈ ਜਾਣਾ, ਆਖਿਰਕਾਰ ਅੰਤ ਨੂੰ ਭਾਈ ਤੀਰਥਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਚ ਅਭੇਦ ਹੋ ਗਏ, ਮਹਾਰਾਜ ਜੀ ਵਿਚ ਮਿਲ ਕੇ ਇਕ ਮਿਕ ਹੋ ਗਏ। ਜਿਉਂ ਜਲ ਮੈਂ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਏਦਾਂ ਇਕ ਮਿਕ ਹੋ ਗਏ ਸਤਿਗੁਰਾਂ ਵਿਚ ਮਿਲ ਕੇ।
ਜੋ ਪਈ ਭਾਵਾ ਧੀਰੋ ਬਸੈ ਉਜੈਨ, ਕਰੈ ਭਗਤ ਗੁਰ ਕੀ ਨਿਜ ਐਨ।
ਇਸ ਤਰ੍ਹਾਂ ਹੋਰ ਸਿੱਖ ਭਾਈ ਭਾਵਾ ਜੀ, ਭਾਈ ਧੀਰੋ ਜੀ, ਇਹ ਉਜੈਨ ਚ ਰਹਿੰਦੇ ਸੀ, ਉਜੈਨਪੁਰੀ ਚ। ਉਜੈਨ ਨਗਰ ਦੇ ਵਿਚ ਇਨ੍ਹਾਂ ਦਾ ਨਿਵਾਸ ਸੀ। ਇਹ ਵੀ ਸਤਿਗੁਰਾਂ ਦੀ ਬੜੀ ਭਾਵਨਾ ਨਾਲ ਸੇਵਾ ਕਰਦੇ, ਆਰਾਧਨਾ ਕਰਦੇ ਸਨ।
ਕਰੈ ਭਗਤ ਗੁਰ ਕੀ ਨਿਜ ਐਨ,
ਘਰ ਬੈਠਿਆਂ ਮਹਾਰਾਜ ਜੀ ਦੀ ਭਗਤੀ ਕਰਦੇ ਹਨ।
ਕਥਾ ਕੀਰਤਨ ਸੁਣੈ ਸੁਣਾ ਮੈਂ,
ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਕਦੇ ਬਹਿ ਕੇ ਬੜੇ ਪਿਆਰ ਨਾਲ ਕਥਾ ਤੇ ਕੀਰਤਨ ਸੁਣਦੇ ਨੇ ਔਰ ਸੁਣਾਉਂਦੇ ਹਨ।
ਦੋਏ ਜਾਮ ਨਿਜ ਸੁਪਤ ਬਿਤਾਵੇ,
ਔਰ ਦੋ ਪਹਿਰ ਹੀ ਸਿਰਫ ਰਾਤ ਨੂੰ ਸੌਂਦੇ ਨੇ, ਸਿਰਫ ਦੋ ਪਹਿਰ। ਰਾਤ ਦਾ ਪਹਿਲਾ ਪਹਿਰ ਵੀ ਭਗਤੀ ਕਰਦੇ ਨੇ, ਤੇ ਜਿਹੜਾ ਰਾਤ ਦਾ ਪਿਛਲਾ ਪਹਿਰ ਅੰਮ੍ਰਿਤ ਵੇਲੇ ਉਦੋਂ ਵੀ ਭਗਤੀ ਕਰਦੇ। ਵਿਚਕਾਰ ਜਿਹੜੇ ਦੋ ਪਹਿਰ ਆਉਂਦੇ ਨੇ, ਯਾਨੀ ਕਿ ਤਕਰੀਬਨ 6 ਘੰਟੇ ਇਹ ਆਰਾਮ ਕਰਦੇ ਹਨ।
ਖਸ਼ਟ ਜਾਮ ਮੈਂ ਭਗਤ ਕਰੰਤਾ,
ਦੋ ਪਹਿਰ ਸੌਂਦੇ ਨੇ, ਬਾਕੀ ਦੇ ਜਿਹੜੇ 6 ਪਹਿਰ ਨੇ, 8 ਪਹਿਰ ਹੁੰਦੇ ਨੇ 24 ਘੰਟਿਆਂ ਚ, ਤੇ 8 ਪਹਿਰਾਂ ਚ 2 ਪਹਿਰ ਤਾਂ ਆਰਾਮ ਕਰਦੇ ਨੇ, ਬਾਕੀ ਦੇ ਜਿਹੜੇ 6 ਪਹਿਰ ਨੇ ਉਹਨਾਂ 6 ਪਹਿਰਾਂ ਚ ਭਗਤੀ ਕਰਦੇ ਸਨ ਹਰ ਵੇਲੇ।
ਸਤ ਸੰਗਤ ਕੋ ਮਿਲ ਬੁੱਧਮੰਤਾ,
ਸੰਗਤ ਕਰਨੀ, ਮਹਾਂਪੁਰਖਾਂ ਸਾਧੂਆਂ ਦੀ ਸੰਗਤ ਕਰਨੀ, ਗੁਰਮੁਖਾਂ ਦੀ ਸੰਗਤ ਕਰਨੀ, ਗੁਰਬਾਣੀ ਪੜ੍ਹਨੀ, ਹਰ ਵੇਲੇ ਸੇਵਾ ਸਿਮਰਨ ਦੇ ਰੰਗ ਦੇ ਵਿਚ ਹੀ ਰੰਗੇ ਰਹਿਣਾ।
ਛਤੇ ਮਾਸ ਗੁਰ ਕੇ ਚਿਗਿਆ ਵੈ, ਦਰਸ਼ਨ ਕਰਤ ਆਨੰਦ ਕੋ ਪਾਵੈ।
6 ਮਹੀਨਿਆਂ ਬਾਅਦ, ਕਿਉਂਕਿ ਉਜੈਨ ਰਹਿੰਦੇ ਸੀ, ਬੜੀ ਦੂਰ ਸੀ, ਤੇ 6 ਮਹੀਨਿਆਂ ਬਾਅਦ ਇਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਕੇ ਆਉਣਾ। 6 ਮਹੀਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਨਾ।
ਇੱਕ ਦਿਨ ਬੂਝਿਓ ਸਤਿਗੁਰ ਪਾਸ, ਸੰਤਨ ਕੋ ਲੱਛਣ ਕਿਆ ਰਾਤ।
ਇੱਕ ਦਿਨ ਭਾਈ ਭੀਵਾ ਤੇ ਭਾਈ ਧੀਰੋ ਜੀ ਇਹ ਸਤਿਗੁਰਾਂ ਦੇ ਸ਼ਰਨ ਚ ਆਏ ਤੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੇਨਤੀ ਕਰਨ ਲੱਗੇ। ਮਹਾਰਾਜ, ਸੰਤਾਂ ਦੀ ਮਹਿਮਾ ਗੁਰਬਾਣੀ ਵਿਚ ਵੀ ਕਹੀ ਹੈ, ਮਹਾਂਪੁਰਖ ਸਾਧੂ ਵੀ ਸੰਤਾਂ ਦੀ ਮਹਿਮਾ ਬਹੁਤ ਕਰਦੇ ਨੇ, ਆਪ ਦੀ ਕਿਰਪਾ ਕਰਕੇ ਸਾਨੂੰ ਸੰਤਾਂ ਦੇ ਕੁਝ ਲੱਛਣ ਦੱਸੋ ਕਿ ਸੰਤਾਂ ਦੇ ਲੱਛਣ ਕੀ ਹੁੰਦੇ ਨੇ, ਤਾਂ ਜੋ ਅਸੀਂ ਵੀ ਪਹਿਚਾਣ ਕਰ ਸਕੀਏ ਵੀ ਇਹ ਸੰਤ ਨੇ ਤੇ ਭੇਖੀ ਨੇ, ਇਹਦੀ ਪਹਿਚਾਣ ਸਾਨੂੰ ਹੋ ਸਕੇ। ਆਪ ਦੀ ਕਿਰਪਾ ਕਰਕੇ ਮਹਾਰਾਜ ਜੀ ਸਾਨੂੰ ਸੱਤ ਪੁਰਖਾਂ ਸੰਤਾਂ ਦੇ ਲੱਛਣ ਦੱਸੋ।
ਕਵਿ ਸ੍ਰੀ ਹਰਗੋਬਿੰਦ ਬਖਾਨਾ, ਇੱਕ ਸਲੋਕ ਸੰਤਨ ਗੁਣਵਾਨਾ।
ਜਦੋਂ ਇਹਨਾਂ ਨੇ ਬੇਨਤੀ ਕੀਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਿੱਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਾਡੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਹਿਸ ਕਿਰਤੀ ਦੇ ਸਲੋਕਾਂ ਵਿਚ ਸੰਤਾਂ ਦੇ ਲੱਛਣ ਦੱਸੇ ਹਨ, ਮਹਾਂਪੁਰਖਾਂ ਸਾਧੂਆਂ ਦੇ ਲੱਛਣ ਦੱਸੇ ਹਨ, ਉਹੀ ਸ਼ਬਦ ਉਚਾਰਨ ਕਰਕੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਮਹਾਂਪੁਰਖ ਦੇ, ਇੱਕ ਮਹਾਤਮਾ ਦੇ, ਇੱਕ ਸਾਧੂ ਦੇ, ਸੰਤ ਦੇ ਲੱਛਣ ਕੀ ਹਨ। ਉਹ ਪਵਿੱਤਰ ਪਾਵਨ ਸਲੋਕ, ਸਹਿਸ ਕਿਰਤੀ ਦਾ ਸਲੋਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਭੀਵਾ ਤੇ ਭਾਈ ਧੀਰੋ ਜੀ ਨੂੰ ਉਚਾਰਨ ਕਰਕੇ ਸੁਣਾਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।